दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम उन द्वादश गुरिंद कहो मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है। सतगुरु अमरदास सच्चे पातशाह जी दे चवारे दा जाके सतगुरु हरगोबिंद सच्चे पातशाह जी ने दर्शन किया है। ग्रंथाकार भाई संतोख सिंह जी दस रहे सन के चवारे दे उस कमरे दे विच एक किली है। सतगुरु अमरदास सच्चे पातशाह जी हमेशा खलो के तप करया करदे सन। जदों थक जांदे सन ते फिर किली दा सहारा लै लैंदे सन। कल इथों तक कथा पहुंची सी, अज इथों अगे मैं प्रारंभ करदा। तौ प्रीत जिन की तप माही रिस प्रसन्नता निष्फल नहीं। ग्रंथाकार भाई संतोख सिंह जी दसदे ने के भावे अवस्था वड्डी सी पर दूसरे पासे तप दे नाल उन्हां दी बहुत ज्यादा प्रीति सी। सतगुरु अमरदास सच्चे पातशाह जी दा कीता होया बचन ओ निसफल नहीं सी जांदा। ਭਾਵੇਂ ਸ਼ਰਾਬ ਦੇਣ ਤੇ ਭਾਵੇਂ ਵਰਦਾਨ ਦੇਣ ਉਹ ਹਮੇਸ਼ਾ ਸਫਲ ਹੁੰਦਾ ਸੀ।
ਨਮੋ ਕਰੀ ਦਰਸ਼ਨ ਕੋ ਹੇਰਤ ਪੁਣ ਸੁੰਦਰ ਸਸ ਮਲਕ ਹੈ ਪ੍ਰੇਰਤ।
ਕਵੀ ਜੀ ਲਿਖਦੇ ਨੇ ਕਿ ਉਸ ਚਵਾਰੇ ਦਾ ਜਾ ਕੇ ਦਰਸ਼ਨ ਕੀਤਾ, ਨਮਸਕਾਰ ਕੀਤੀ ਤੇ ਫੇਰ ਸੁੰਦਰ ਜੀ ਤੇ ਜੋ ਚੰਦ ਮਲ ਹੈ ਉਹਨਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਹੋਰ ਅੱਗੇ ਖੜਿਆ।
ਸ੍ਰੀ ਗੁਰ ਰਾਮਦਾਸ ਗੁਰ ਆਈ ਇਸ ਥਲ ਬੈਠ ਦਈ ਸੁਖ ਦਾਈ।
ਕਹਿੰਦੇ ਨੇ ਕਿ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜਿਹੜੀ ਗੁਰਿਆਈ ਹੈ ਨਾ, ਇਸ ਜਗ੍ਹਾ ਤੇ ਬੈਠ ਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਸੀ।
ਤੈਂ ਦਰਸ਼ਨ ਕਰ ਅਦਕ ਅਨੰਦੇ ਸੋ ਥਲ ਜੋਰ ਹਾਥ ਬਹੁ ਬੰਦੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਦਾ ਦਰਸ਼ਨ ਕੀਤਾ ਹੈ ਜਿੱਥੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਬਖਸ਼ੀ ਸੀ। ਬਹੁਤ ਜ਼ਿਆਦਾ ਆਨੰਦਿਤ ਹੋਏ ਨੇ, ਹੱਥ ਜੋੜ ਕੇ ਉੱਥੇ ਨਮਸਕਾਰ ਕੀਤੇ।
ਪੁਣ ਸੁੰਦਰ ਨੇ ਭਾਣਿਓ ਸੁਣਾਇਓ ਜਹਾਂ ਜਨਮ ਤੁਮਰੇ ਪਿਤ ਪਾਇਓ।
ਇਸ ਤੋਂ ਬਾਅਦ ਸੁੰਦਰ ਜੀ ਕਹਿੰਦੇ ਨੇ ਕਿ ਜਿੱਥੇ ਤੁਹਾਡੇ ਪਿਤਾ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਉਸ ਜਗ੍ਹਾ ਦਾ ਹੁਣ ਤੁਸੀਂ ਦਰਸ਼ਨ ਕਰੋ।
ਤਿਸ ਥਲ ਕੋ ਅਬ ਦਰਸ਼ਨ ਕਰੀਏ ਇਹ ਪੁਰ ਆਪਣੋ ਪ੍ਰਥਮ ਵਿਚਰੀਏ।
ਸੁੰਦਰ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਹੁਣ ਤੁਸੀਂ
ਉਸ ਜਗ੍ਹਾ ਦਾ ਦਰਸ਼ਨ ਕਰੋ ਜਿੱਥੇ ਤੁਹਾਡੇ ਪਿਤਾ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਸੀ, ਭਾਵ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਸੀ, ਉਸ ਜਗ੍ਹਾ ਦਾ ਦਰਸ਼ਨ ਕਰੋ। ਇਹ ਪੁਰੇ ਆਪਣੋ ਪ੍ਰਥਮ ਵਿਚਰੀਏ। ਕਹਿੰਦਾ ਹੈ ਸੁੰਦਰ ਕਿ ਹੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਇਹ ਤੁਹਾਡੀ ਜਿਹੜੀ ਜਗ੍ਹਾ ਹੈ ਨਾ, ਇਹ ਜਿਹੜੀ ਨਗਰੀ ਹੈ ਨਾ, ਇਹ ਪਹਿਲਾਂ ਤੁਹਾਡੀ ਹੀ ਸੀ। ਰਾਏ ਬੇਲ ਚੰਬੇਲੀ ਕੇਰ ਲਿਆਓ ਮਾਲੀ ਫੂਲ ਕਨੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਏ ਬੇਲ ਤੇ ਚੰਬੇਲੀ ਦੇ ਫੁੱਲਾਂ ਦੀ ਜਿਹੜੀ ਮਾਲਾ ਹੈ ਨਾ, ਇੱਕ ਮਾਲੀ ਉੱਥੇ ਲੈ ਕੇ ਆਇਆ। ਹੋਏ ਪਰਸੰਨ ਬਖਸ਼ੋ ਬਹੁ ਦਰਬਾ ਲੈ ਸਭ ਥਲ ਪਰ ਅਰਪੇ ਸਰਬਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ ਨੇ, ਉਸ ਮਾਲੀ ਨੂੰ ਬਹੁਤਾ ਸਾਰਾ ਸਤਿਗੁਰਾਂ ਨੇ ਧੰਨ ਦਿੱਤਾ, ਉਹਦੇ ਤੋਂ ਫੁੱਲ ਤੇ ਮਾਲਾ ਫੁੱਲਾਂ ਦੀ ਲੈ ਲਈ। ਪਿਤਾ ਜਨਮ ਕੁਸ ਥਲ ਨਿਹਾਰਾ ਬੰਧਨ ਕੀਨ ਪ੍ਰੇਮ ਕੋ ਤਾਰਾ। ਆਪਣੇ ਪਿਤਾ ਜੀ ਦੇ ਜਨਮ ਦੀ ਜਗ੍ਹਾ ਨੂੰ ਦੇਖ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉੱਥੇ ਨਮਸਕਾਰ ਕੀਤੀ ਹੈ, ਪ੍ਰੇਮ ਨੂੰ ਧਾਰਨ ਕਰਕੇ ਮੱਥਾ ਟੇਕਿਆ। ਗਣ ਫੂਲਣ ਕੇ ਭਰ ਕਰੇ ਅੰਜਲ ਅਰਪਣ ਕਰੇ ਬਿਸਦ ਬਰ ਮੰਜਲ। ਬਹੁਤੇ ਸਾਰੇ ਫੁੱਲਾਂ ਦੇ ਬੁੱਕ ਭਰ ਭਰ ਕੇ ਉਸ ਜਗ੍ਹਾ ਦੇ ਉੱਤੇ ਵਰਖਾਏ ਗਏ ਨੇ। ਅਰਪਣ ਕਰੇ ਬਿਸਦ ਅਰ ਬਰ ਮੰਜਲ ਕਹਿਣ ਤੋਂ ਭਾਵ ਹੈ ਕਿ ਫੁੱਲ ਬਹੁਤ ਚਿੱਟੇ ਤੇ ਉਜਵਲ ਸਨ। ਫੂਲਣ ਮਾਲ ਲਈ ਜੋ ਚੜਾਈ ਚੰਦ ਮਾਲ ਗੁਰ ਗਰ ਪਹਿਰਾਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਜਗ੍ਹਾ ਤੇ ਜਿਹੜੀ ਫੁੱਲਾਂ ਦੀ ਮਾਲਾ ਅਰਪਣ ਕੀਤੀ ਸੀ, ਚੰਦ ਮਾਲ ਨੇ ਉਹੀ ਫੁੱਲਾਂ ਦੀ ਮਾਲਾ ਚੁੱਕ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਪਾ ਦਿੱਤੀ। ਤਿਸ ਤੇ ਬਦੀ ਅਦਕ ਹੀ ਸੋਭਾ ਪਿਖ ਕਰ ਕਿਸ ਕੋ ਨਹੀਂ ਮਨ ਲੋਭਾ। ਫੁੱਲਾਂ ਦੀ ਮਾਲਾ ਪੈ ਜਾਣ ਕਰਕੇ ਸਤਿਗੁਰਾਂ ਦੇ ਸਰੀਰ ਦੀ ਜਿਹੜੀ ਸੋਭਾ ਹੈ ਨਾ, ਹੋਰ ਵੀ ਜ਼ਿਆਦਾ ਵੱਧ ਗਈ। ਕਵੀ ਜੀ ਲਿਖਦੇ ਨੇ ਕਿ ਕਿਹੜਾ ਐਸਾ ਮਨੁੱਖ ਹੋਵੇਗਾ ਕਿ ਉਸ ਸੋਭਾ ਨੂੰ ਵੇਖ ਕੇ ਜਿਹਦਾ ਮਨ ਲੁਭਾਏ ਮਾਣ ਨਹੀਂ ਹੋਵੇਗਾ। ਭਾਵ ਕਿ ਐਸੀ ਮੂਰਤੀ ਦਾ ਦਰਸ਼ਨ ਕਰਕੇ ਹਰ ਕੋਈ ਲੁਭਾਏ ਮਾਣ ਹੋ ਜਾਂਦਾ। ਪੁਨ ਮੋਹਣ ਕੇ ਗਏ ਚੁਬਾਰੇ ਸੁੰਦਰ ਬੰਧਨ ਕਰਤ ਉਚਾਰੇ। ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੋਹਣ ਜੀ ਦੇ ਚੁਬਾਰੇ ਦਾ ਦਰਸ਼ਨ ਕਰਨ ਦੇ ਵਾਸਤੇ ਗਏ ਸਨ, ਜਿੱਥੋਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਲਿਆਂਦੀਆਂ ਸਨ, ਉਸ ਜਗ੍ਹਾ ਦਾ ਜਾ ਕੇ ਦਰਸ਼ਨ ਕੀਤਾ। ਸ੍ਰੀ ਅਰਜਨ ਜੀ ਇਸ ਥਲ ਆਏ ਲੈ ਬੇ ਗੁਰਬਾਣੀ ਸਮੁਦਾਏ। ਸੁੰਦਰ ਜੀ ਕਹਿੰਦੇ ਨੇ ਕਿ ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ, ਇਹ ਮੋਹਣ ਜੀ ਦਾ ਚੁਬਾਰਾ ਹੈ, ਜਿੱਥੋਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੀਆਂ ਪੋਥੀਆਂ ਨੂੰ ਲੈਣ ਦੇ ਵਾਸਤੇ ਆਏ ਸਨ। ਮੋਹਣ ਤੇਰੇ ਉੱਚੇ ਮੰਦਰ ਗੌਰੀ ਛੰਤ ਉਚਾਰਿਓ ਸੁੰਦਰ। ਕਹਿੰਦੇ ਨੇ ਕਿ ਉਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਛੰਤ ਸੋਹਣਾ ਉਚਾਰਨ ਕੀਤਾ ਸੀ। ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਪੋਥੀਆਂ ਲੈਣ ਦੇ ਵਾਸਤੇ ਮੋਹਣ ਦੇ ਕੋਲ ਗਏ, ਉਸ ਵੇਲੇ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਸ਼ਬਦ ਉਚਾਰਨ ਕੀਤਾ ਜਿਹਦਾ ਮੁੱਖ ਬੰਦ ਹੈ ਮੋਹਣ ਤੇਰੇ ਉੱਚੇ ਮੰਦਰ। ਸੁੰਦਰ ਜੀ ਕਹਿੰਦੇ ਨੇ ਕਿ ਇਹ ਜਿਹੜਾ ਸ਼ਬਦ ਹੈ ਨਾ, ਜਿਹੜਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਇਹ ਉਸ ਵੇਲੇ ਉਚਾਰਨ ਕੀਤਾ ਸੀ ਜਦੋਂ ਮੋਹਣ ਜੀ ਤੋਂ ਪੋਥੀਆਂ ਲੈਣ ਦੇ ਵਾਸਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੇ ਪਹੁੰਚੇ ਸਨ। ਸ੍ਰੀ ਹਰ ਗੋਬਿੰਦ ਤਬ ਮੁਸਕਾਏ ਕਥਾ ਵਡਣ ਕੀ ਸੁਣ ਹਰ ਖਾਏ।
ਸਤਿਗੁਰੂ ਜੀ ਨੇ ਆਪਣੇ ਵੱਡਿਆਂ ਦੀ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਕਥਾ ਨੂੰ ਸੁਣਿਆ। ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ।
ਸੁੰਦਰ ਧਨ ਸਦਾ ਤੁਮ ਆਹੋ, ਕਥਾ ਗੁਰਨ ਕੀ ਸਗਰੀ ਲਹੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਹੇ ਭਾਈ ਸੁੰਦਰ ਜੀ, ਤੁਸੀਂ ਧਨਤਾ ਦੇ ਯੋਗ ਹੋ, ਤੁਸੀਂ ਧਨ ਹੋ ਜਿਹੜੇ ਕਿ ਵੱਡੇ ਗੁਰੂ ਸਾਹਿਬਾਨਾਂ ਦੀ ਸਾਰੀ ਕਥਾ ਨੂੰ ਜਾਣਦੇ।
ਅਪਰ ਸਥਾਨ ਮਾਨਨੀਏ ਜੋਏ, ਕਰਿਵਾਵੋ ਦਰਸ਼ਨ ਅਬ ਸੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸੁੰਦਰ ਨੂੰ ਕਹਿੰਦੇ ਨੇ ਕਿ ਹੋਰ ਵੀ ਜਿਹੜੇ ਪੂਜਨੀਕ ਸਥਾਨ ਨੇ ਉਹਨਾਂ ਸਾਰਿਆਂ ਸਥਾਨਾਂ ਦਾ ਸਾਨੂੰ ਦਰਸ਼ਨ ਕਰਾਓ।
ਸੁੰਦਰ ਬੰਦਤ ਹਾਥ ਬਖਾਨਾ, ਤੀਨ ਦੇਹ ਰੇ ਵਹਿਰ ਸਥਾਨਾ।
ਹੱਥ ਜੋੜ ਕੇ ਭਾਈ ਸੁੰਦਰ ਜੀ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਜਿੰਨੀਆਂ ਵੀ ਜਗਾਵਾਂ ਸਨ ਉਹਨਾਂ ਸਾਰੀਆਂ ਥਾਵਾਂ ਦਾ ਤੁਹਾਨੂੰ ਦਰਸ਼ਨ ਕਰਾ ਦਿੱਤਾ ਹੈ। ਇਸ ਤੋਂ ਇਲਾਵਾ ਕਹਿੰਦਾ ਕਿ ਤਿੰਨ ਦੇਹੁਰੇ ਨੇ ਜਿਹੜੇ ਕਿ ਪਿੰਡ ਦੇ ਵਿੱਚ ਨਹੀਂ ਹਨ, ਉਹ ਵਿਆਸਾ ਦਰਿਆ ਦੇ ਕਿਨਾਰੇ ਤੇ ਨੇ, ਉਹਨਾਂ ਦਾ ਹੁਣ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ।
ਤਿੰਨ ਕੋਪੀ ਦਰਸ਼ਨ ਕਰ ਲੀਜੈ, ਯਾਤਰਾ ਸਫਲ ਬਡਨ ਕੀ ਜੈ।
ਸੁੰਦਰ ਜੀ ਕਹਿੰਦੇ ਨੇ ਕਿ ਉਹਨਾਂ ਦੇਹੁਰਿਆਂ ਦਾ ਵੀ ਜਾ ਕੇ ਤੁਸੀਂ ਦਰਸ਼ਨ ਕਰੋ ਤਾਂ ਕਿ ਤੁਹਾਡੀ ਜਿਹੜੀ ਯਾਤਰਾ ਹੈ ਨਾ, ਉਹ ਵੱਡਿਆਂ ਦੀ ਜਗ੍ਹਾ ਨੂੰ ਦੇਖ ਕੇ ਸਫਲ ਹੋ ਜਾਵੇ।
ਸੁਣ ਸਤ ਗੁਰ ਬੈਠੇ ਕਥਿਆਏ, ਤਿਆਰੀ ਹਿਤ ਕੁਟੰਬ ਸਮੂਦਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਦੇਹੁਰੇ ਬਾਹਰ ਨੇ ਤੇ ਫਿਰ ਜਾਂਦਿਆਂ ਜਾਂਦਿਆਂ ਉਹਨਾਂ ਥਾਵਾਂ ਦਾ ਦਰਸ਼ਨ ਕਰ ਲਵਾਂਗੇ, ਉਹਨਾਂ ਦੇਵਰਾਂ ਦਾ ਦਰਸ਼ਨ ਕਰ ਲਵਾਂਗੇ। ਇਹਨਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜਾਣ ਦੀ ਤਿਆਰੀ ਕਰੋ ਤੇ ਫਿਰ ਇੱਕ ਜਗ੍ਹਾ ਦੇ ਉੱਤੇ ਆਪ ਬਹਿ ਗਏ।
ਤੇਰੇ ਸਰਬ ਹੀ ਬਹੁ ਨਰ ਸਾਥ, ਤ੍ਰਿਪਤ ਨਹੀਂ ਦਰਸ ਗੁਰ ਨਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਬਹਿ ਗਏ ਨੇ, ਬਹੁਤ ਸਾਰੇ ਜਿਹੜੇ ਲੋਕ ਨੇ ਉਹ ਵੀ ਦਰਸ਼ਨ ਕਰਨ ਦੇ ਵਾਸਤੇ ਲਾਗੇ ਬਹਿ ਗਏ ਨੇ। ਕੋਈ ਵੀ ਮਾਨੋ ਸਤਿਗੁਰਾਂ ਦਾ ਦਰਸ਼ਨ ਕਰਕੇ ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ ਹੈ, ਇਸ ਤਰ੍ਹਾਂ ਦਰਸ਼ਨ ਸਾਰੇ ਕਰ ਰਹੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸੁੰਦਰ ਕੀ ਮਾਤਾ ਤਬੈ, ਪਲਿਆਣ ਬੰਸ ਬਥੂਨ, ਗਈ ਸਵਣ ਕੋ ਸੰਗ ਲੈ ਬੈਠ ਬੰਦ ਕਰ ਦੂਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸੁੰਦਰ ਜੀ ਦੀ ਮਾਤਾ ਭੱਲੇ ਬੰਸ ਦੀਆਂ ਸਾਰੀਆਂ ਇਸਤਰੀਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਹਜੂਰ ਪਹੁੰਚੀ ਹੈ, ਸਾਰਿਆਂ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਸੁੰਦਰ ਚੰਦ ਮਾਲਕੇ ਸੰਮਤ, ਕਹਿਓ ਸਬਣ ਹੀ ਸਿਰ ਕਰ ਨਮਰਤ।
ਸੁੰਦਰ ਜੀ ਦੀ ਤੇ ਚੰਦ ਮਲ ਦੀ ਸਹਿਮਤੀ ਦੇ ਅਨੁਸਾਰ ਫਿਰ ਸਾਰਿਆਂ ਨੇ ਮਿਲ ਕੇ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਕਹਿੰਦੇ ਨੇ ਕਿਰਪਾ ਕਰੋ ਰਾਖੋ ਨਿਜ ਡੇਰਾ, ਕੀਜੈ ਗੋਇੰਦਵਾਲ ਬਸੇਰਾ।
ਸਤਿਗੁਰਾਂ ਨੂੰ ਕਹਿੰਦੇ ਨੇ ਕਿ ਕਿਰਪਾ ਕਰਕੇ ਤੁਸੀਂ ਸਾਡੀ ਨਗਰੀ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਹੀ ਡੇਰੇ ਨੂੰ ਲਾ ਕੇ ਰੱਖੋ, ਇੱਥੇ ਗੋਇੰਦਵਾਲ ਦੇ ਵਿੱਚ ਹੀ ਸੱਚੇ ਪਾਤਸ਼ਾਹ ਤੁਸੀਂ ਵਸੇਬਾ ਕਰੋ ਵਸੋ।
ਇਸ ਥਲ ਤੁਮਰੇ ਰਹੇ ਪਿਤਾਮਾ, ਬਹੁਤ ਬਰਖ ਲੱਗ ਕੀਨੇ ਤਾਮਾ।
ਸਾਰੇ ਮਿਲ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਦਾਦਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਨ, ਉਹ ਵੀ ਬਹੁਤ ਚਿਰ ਇਸ ਪਿੰਡ ਦੇ ਵਿੱਚ ਵਸੇ ਸਨ।
ਬਹੁਰ ਆਪ ਕੇ ਪਿਤ ਜਬ ਆਵੇ, ਮਾਸ ਦੋ ਮਾਸ ਸੋ ਬਾਸ ਬਿਤਾਵੇ।
ਇਸ ਤੋਂ ਇਲਾਵਾ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੁਹਾਡੇ ਪਿਤਾ ਇੱਥੇ ਆਉਂਦੇ ਸਨ ਤੇ ਕਮ ਸੇ ਕਮ ਮਹੀਨਾ ਦੋ ਮਹੀਨੇ ਜ਼ਰੂਰ ਇੱਥੇ ਰਹਿ ਕੇ ਬਿਤਾਉਂਦੇ ਸਨ। तिमही तुम पी मेल रखी जय सुख सो बास आपनो की जय। केंद्र ने कि उन्हां दी तरह तुसी भी साडे नाल मेल रखो ते बहुता चिर कृपा करके साडे पिंड दे विच ही अपना वसेबा रखो।
सुन सब हिन ते गुरु किरपाल बोले देत आनंद विशाल।
कवि जी लिखते ने जदों उन्होंने सतगुरां दे चरणां दे विच इस तरह की अर्ज कीती ते कृपालू सतगुरु हरगोबिंद सच्चे पातशाह जी जो कि आनंद दे दाते ने उन्होंने इस तरह वचन कीता। कहिंदे ने हमरो तोए सथल बुनियाद बड़े भए गुर अमर प्रसाद। सतगुरु हरगोबिंद सच्चे पातशाह जी कहिंदे ने कि तुसीं यथा योग ठीक कह रहे हो। इह जिहड़ी गोइंदवाल नगरी है ना इह ते साडी बुनियाद है, इह ते साडा मोढ़ है। बड़े भए गुरु अमर प्रसाद सतगुरु अमरदास सच्चे पातशाह जी दी कृपा दे नाल उहनां दी रहमत दे नाल असीं वड्डे होए आं। साडी सोढ़ियां दे कुल दे विच गुरियाई आई है। सतगुरु हरगोबिंद सच्चे पातशाह जी कहिंदे ने साडा ते मोढ़ी इही है, साडी ते बुनियाद इही है। जगह जगह दे उते कई वारी तुसीं देखिया होवेगा कि सड़कां दे किनारे दे उते बोर्ड लगे हुंदे ने जिन्हां दे उते लिखिया हुंदा है गोइंदवाल सिक्खी दा तुरा। तुरा उस चीज नूं आख्या जांदा जिहदे द्वारे सारा कुछ घूमदा है। कहण तों भाव है कि गोइंदवाल सिक्खी दा तुरा इक तुरे वर्गी है, गोइंदवाल नगरी। हुण सतगुरु हरगोबिंद सच्चे पातशाह जी कहिंदे ने साडी ते बुनियाद इह है, साडा ते मोढ़ इह है। ਇਥੋਂ ਹੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਡਿਆਂ ਤੇ ਕਿਰਪਾ ਕੀਤੀ ਤੇ ਸਾਨੂੰ ਗੁਰਿਆਈ ਮਿਲੀ।
ਕਿਰਪਾ ਕਟਾਖੇ ਹਾਂ ਤੇ ਪਾਏ ਕੀਟੀ ਤੇ ਗਜਰਾਜ ਬਣਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਰਪਾ ਦੀ ਨਜ਼ਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਦਾਦਾ ਜੀ ਤੇ ਕੀਤੀ, ਭਾਵ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉੱਤੇ ਕੀਰਤੀ ਤੇ ਗਜ ਰਾਜ ਬਣਾਏ ਤੇ ਮਾਨੋ ਕੇ ਇੱਕ ਕੀੜੀ ਤੋਂ ਵੱਡਾ ਹਾਥੀ ਬਣਾ ਦਿੱਤਾ, ਇੰਨਾ ਵੱਡਾ ਰੁਤਬਾ ਦੇ ਦਿੱਤਾ।
ਜਿਸ ਕੇ ਵੱਡੇ ਭਾਗ ਜਗ ਹੋਏ ਬਸਪੁਰ ਤੁਮਕੋ ਸੇਵੈ ਸੋਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਮਨੁੱਖ ਦੇ ਬਹੁਤ ਵੱਡੇ ਭਾਗ ਹੋਣ ਉਹਨੂੰ ਹੀ ਐਸਾ ਮੌਕਾ ਮਿਲਦਾ ਹੈ ਤੁਹਾਡੀ ਪੁਰੀ ਦੇ ਵਿੱਚ ਰਹਿ ਕੇ ਤੁਹਾਡੀ ਸੇਵਾ ਕੀਤੀ ਜਾਵੇ। ਤੁਸੀਂ ਤੇ ਪੂਜਣ ਦੇ ਲਾਇਕ ਹੋ ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਸ਼ ਦੇ ਵਿੱਚ ਹੋ, ਉਹਨਾਂ ਦੀ ਬੰਸ਼ ਦੇ ਵਿੱਚ ਹੋ।
ਸ੍ਰੀ ਗੁਰ ਅਮਰ ਬੰਸ ਕੀ ਸੇਵਾ ਕਰਨ ਚਾਹੋ ਚਿਤ ਮੈਂ ਨਿਤ ਏਵਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਤੇ ਬੜੀ ਉੱਤਮ ਸੀ, ਪਰ ਜੇਕਰ ਉਹਨਾਂ ਦੀ ਅੰਸ਼ ਦੀ ਭਾਵ ਕੇ ਤੁਹਾਡੀ ਵੀ ਮੈਂ ਸੇਵਾ ਕਰ ਸਕਾਂ ਤੇ ਮੇਰੇ ਬਹੁਤ ਵੱਡੇ ਭਾਗ ਹੋਣਗੇ।
ਕਰੋ ਚਾਹੋ ਚਿਤ ਮੈਂ ਨਿਤੇਵਾ, ਮੇਰੇ ਚਿੱਤ ਦੇ ਵਿੱਚ ਹਮੇਸ਼ਾ ਇਹ ਆਉਂਦਾ ਹੈ ਕਿ ਮੈਂ ਤੁਹਾਡੀ ਸੇਵਾ ਕਰ ਸਕਾਂ। ਗੁਰੂ ਹੋਤੇ ਸਭ ਸ਼ਾਂਤ ਸਰੂਪ ਜਿਨਕੇ ਅਚਰਜ ਚਲਤ ਅਨੂਪ।
ਪਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੀ ਮਜਬੂਰੀ ਇਹ ਹੈ ਕਿ ਮੈਂ ਉਹ ਸੇਵਾ ਕਰ ਨਹੀਂ ਸਕਦਾ, ਕਿਉਂ ਨਹੀਂ ਕਰ ਸਕਦਾ ਉਹਦਾ ਅੱਗੇ ਬਿਆਨ ਦਿੰਦੇ ਨੇ। ਕਹਿੰਦੇ ਨੇ ਕਿ ਜਿਹੜੇ ਪਹਿਲੇ ਸਤਿਗੁਰੂ ਸਹਿਬਾਨ ਸਨ ਗੁਰੂ ਅਰਜਨ ਜੀ ਤੱਕ, ਉਹ ਸਾਰੇ ਦੇ ਸਾਰੇ ਸ਼ਾਂਤ ਸਰੂਪ ਸਨ, ਜਿਨ੍ਹਾਂ ਦੇ ਕੌਤਕ ਬੜੇ ਅਨੁਪਮ ਤੇ ਅਨੋਖੇ ਸਨ। ਕਹਿੰਦੇ ਨੇ ਮੋਹ ਸੰਗ ਭਾ ਤੁਰਕਣ ਦੁਐਖ ਜਾਂ ਤੇ ਸੈਣਾ ਸੰਗ ਵਿਸ਼ੇਖ। ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਮੇਰੀ ਮਜਬੂਰੀ ਹੈ ਕਿ ਮੇਰਾ ਤੁਰਕਾਂ ਦੇ ਨਾਲ ਵੱਡਾ ਵੈਰ ਹੈ, ਵੱਡੇ ਦੋਖੀ ਨੇ ਮੇਰੇ ਤੇ ਮੈਂ ਉਹਨਾਂ ਨੂੰ ਮਾਰਨ ਦੇ ਵਾਸਤੇ ਆਪਣੇ ਨਾਲ ਸੈਨਾ ਰੱਖਦਾ ਹੈ, ਮੇਰੇ ਕੋਲ ਬਹੁਤ ਵੱਡੀ ਸੈਨਾ ਹੈ। ਇਸ ਕਰਕੇ ਮੇਰੀ ਮਜਬੂਰੀ ਹੈ ਕਿ ਮੈਂ ਇਸ ਜਗ੍ਹਾ ਦੇ ਉੱਤੇ ਆਪਣੀ ਸੈਨਾ ਦੇ ਸਮੇਤ ਰਹਿ ਨਹੀਂ ਸਕਦਾ।
ਰਹਿਣ ਬਣੇ ਨਹੀਂ ਰਹੇ ਉਹ ਵਿਚਾਰੇ ਸੁਪਟ ਸੁਸੰਗਤ ਸੰਗ ਹਜ਼ਾਰੇ।
ਗੁਰੂ ਜੀ ਕਹਿੰਦੇ ਨੇ ਤੁਹਾਡੇ ਤੋਂ ਪਹਿਲਾਂ ਮੈਂ ਇਹ ਗੱਲ ਸੋਚ ਚੁੱਕਾ ਹਾਂ ਕਿ ਮੈਂ ਇੱਥੇ ਰਹਿ ਨਹੀਂ ਸਕਦਾ, ਕਿਉਂਕਿ ਵੱਡੀ ਸੈਨਾ ਹੈ ਔਰ ਹੋਰ ਬਹੁਤ ਸਾਰੀ ਸੰਗਤ ਮੇਰੇ ਨਾਲ ਹੈ, ਇਸ ਕਰਕੇ ਮੈਂ ਇਸ ਜਗ੍ਹਾ ਦੇ ਉੱਤੇ ਬਹੁਤਾ ਚਿਰ ਟਿਕ ਨਹੀਂ ਸਕਦਾ। ਤੁਸੀਂ ਇਤਿਹਾਸ ਦੇ ਵਿੱਚ ਇਹ ਵੀ ਸੁਣ ਚੁੱਕੇ ਹੋ ਕਿ ਸਤਿਗੁਰੂ ਜੀ ਹੁਣੇ ਹੁਣੇ ਜੰਗ ਕਰਕੇ ਯਾਤਰਾ ਕਰਕੇ ਇੱਥੇ ਪਹੁੰਚੇ ਨੇ। ਅਜੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਇਹ ਵੀ ਅੰਦੇਸ਼ਾ ਹੈ ਕਿ ਬਾਦਸ਼ਾਹ ਫੇਰ ਸੈਨਾ ਕੱਲੇਗਾ ਤੇ ਫੇਰ ਯੁੱਧ ਹੋਵੇਗਾ। ਇਸ ਕਰਕੇ ਸਤਿਗੁਰੂ ਜੀ ਕਿਸੇ ਵੀ ਬਖੇੜੇ ਦੇ ਵਿੱਚ ਪਾਉਣਾ ਨਹੀਂ ਚਾਹੁੰਦੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜੀ ਬੜਾ ਕਰਦਾ ਕਿ ਮੈਂ ਇੱਥੇ ਰਵਾਂ, ਤੁਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵੰਸ਼ ਦੇ ਲੋਕ ਹੋ, ਮੈਂ ਤੁਹਾਡੇ ਚਰਨਾਂ ਦੀ ਸੇਵਾ ਕਰਾਂ, ਪਰ ਮਜਬੂਰੀ ਹੈ ਕਿ ਮੈਂ ਰਹਿ ਨਹੀਂ ਸਕਦਾ, ਮੇਰਾ ਤੁਰਕਾਂ ਦੇ ਨਾਲ ਦੁਆਸ਼ ਹੈ। ਸੁਣ ਗੁਰ ਤੇ ਪੁਣ ਇਹਨੋ ਉਚਾਰਾ, ਯਥਾ ਯੋਗ ਹੈ ਬਾਕ ਤੁਮਾਰਾ। ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੀ ਇਸ ਤਰ੍ਹਾਂ ਦੀ ਮਜਬੂਰੀ ਦੱਸੀ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਰਹਿਣ ਦੇ ਵਾਸਤੇ ਅਰਜ਼ ਕੀਤੀ ਸੀ ਉਹਨਾਂ ਨੇ ਫਿਰ ਆਖਿਆ, ਕਹਿੰਦੇ ਨੇ ਯਥਾ ਯੋਗ ਹੈ ਬਾਕ ਤੁਮਾਰਾ। ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੁਸੀਂ ਜੋ ਬਚਨ ਕਹਿ ਰਹੇ ਹੋ ਇਹ ਤੁਹਾਡਾ ਯਥਾ ਯੋਗ ਬਚਨ ਹੈ, ਤੁਸੀਂ ਠੀਕ ਫਰਮਾ ਰਹੇ ਹੋ। ਤਉ ਆਪ ਕੋ ਜੋ ਪਰਵਾਰਾ, ਤਿੰਨ ਕੋ ਰਹਿਣ ਉਚਿਤ ਨਿਰ ਤਾਰਾ। ਫਿਰ ਉਹਨਾਂ ਨੇ ਦੁਬਾਰਾ ਅਰਜ ਕੀਤੀ, ਜੇ ਤੁਸੀਂ ਆਪਣੀ ਸੈਨਾ ਦੇ ਸਮੇਤ ਨਹੀਂ ਰਹਿ ਸਕਦੇ ਤੇ ਕਮ ਸੇ ਕਮ ਤੁਹਾਡਾ ਜਿਹੜਾ ਪਰਿਵਾਰ ਹੈ ਨਾ ਉਹ ਤੇ ਇੱਥੇ ਜ਼ਰੂਰ ਰਹਿਣਾ ਚਾਹੀਦਾ ਹੈ, ਕਿਰਪਾ ਕਰਕੇ ਆਪਣੇ ਪਰਿਵਾਰ ਨੂੰ ਹੁਕਮ ਕਰੋ ਕਿ ਸਾਡੇ ਕੋਲ ਤੁਹਾਡਾ ਪਰਿਵਾਰ ਟਿਕਿਆ ਰਹੇ, ਜਿੱਥੇ ਤੁਹਾਡੀ ਰਜ਼ਾ ਹੈ ਤੁਸੀਂ ਸੈਨਾ ਦੇ ਸਮੇਤ ਉੱਥੇ ਚਲੇ ਜਾਓ। ਕਿਰਪਾ ਤਾਰੇ ਸਥਾਨ ਰੱਖੀ ਜੈ, ਜਹ ਬਹੁ ਬਸੋ ਬੁਲਾਵਣ ਕੀ ਜੈ। ਕਹਿੰਦੇ ਨੇ ਕਿ ਕਿਰਪਾ ਨੂੰ ਧਾਰਨ ਕਰਕੇ ਆਪਣੇ ਪਰਿਵਾਰ ਨੂੰ ਸਾਡੇ ਕੋਲ ਰੁਕਣ ਦਾ ਆਦੇਸ਼ ਦਿਓ, ਹੁਕਮ ਦਿਓ, ਤੇ ਜਿੱਥੇ ਤੁਸੀਂ ਇੱਕ ਜਗ੍ਹਾ ਤੇ ਜਾ ਕੇ ਫਿਰ ਟਿਕ ਜਾਓਗੇ, ਵਸਣ ਲੱਗ ਜਾਓਗੇ, ਉੱਥੇ ਪਰਿਵਾਰ ਨੂੰ ਬੁਲਾ ਲਿਓ। ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਕਿ ਅਸੀਂ ਤੇ ਅੰਮ੍ਰਿਤਸਰ ਨੂੰ ਛੱਡਿਆ, ਫਿਰ ਝਵਾਲ ਪਹੁੰਚੇ ਆ, ਝਵਾਲ ਤੋਂ ਗੋਇੰਦਵਾਲ, ਇੱਥੋਂ ਵੀ ਅੱਗੇ ਜਾਣਾ, ਜਿੱਥੇ ਤੁਸੀਂ ਇੱਕ ਜਗ੍ਹਾ ਦੇ ਉੱਤੇ ਜਾ ਕੇ ਟਿਕ ਜਾਓਗੇ, ਉੱਥੇ ਪਰਿਵਾਰ ਨੂੰ ਵਸਾ ਲਿਓ, ਜਦੋਂ ਇਹ ਸ਼ਾਂਤੀ ਹੋ ਜਾਏਗੀ ਬਖੇੜੇ ਦੇ ਵਿੱਚ। ਦੇਖ ਪ੍ਰੇਮ ਸਭ ਕੋ ਤਿਸ ਕਾਲਾ, ਰੱਖਣ ਕੁਟੰਬ ਸੋ ਮਾਨ ਕਿਰ ਪਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਉਹਨਾਂ ਦੇ ਵੱਡੇ ਪ੍ਰੇਮ ਨੂੰ ਵੇਖਿਆ ਤੇ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਨੂੰ ਉਹਨਾਂ ਦੇ ਕੋਲ ਰੱਖਣ ਦੇ ਵਾਸਤੇ ਮੰਨ ਗਏ। ਕੇਤਕ ਦਾਸੀ ਦਾਸ ਸਮੇਤ, ਕਹਿਓ ਸਭੈ ਰਹਿ ਤੁਮਰੇ ਨਕੇਤ। ਸਤਿਗੁਰਾਂ ਦੇ ਪਰਿਵਾਰ ਦੇ ਸਮੇਤ ਬਹੁਤ ਸਾਰੀਆਂ ਦਾਸੀਆਂ ਤੇ ਬੜੇ ਦਾਸਾਂ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਤੁਸੀਂ ਇੱਥੇ ਰਹਿਣਾ। ਗੁਰੂ ਜੀ ਸਾਰਿਆਂ ਨੂੰ ਕਹਿੰਦੇ ਨੇ ਸਭੈ ਰਹਿ ਤੁਮਰੇ ਨਕੇਤ, ਇਹ ਸਾਰੇ ਦੇ ਸਾਰੇ ਤੁਹਾਡੇ ਘਰ ਦੇ ਵਿੱਚ ਹੀ ਰਹਿਣਗੇ। ਇਹ ਮਸਲਤ ਕਹਿ ਸਭਨ ਸਾਥ, ਚਲੇ ਵਹਿਰ ਪੁਰ ਤੇ ਗੁਰ ਨਾਥ। ਇਸ ਤਰ੍ਹਾਂ ਦੀ ਮਸਲਤ ਕਰਕੇ, ਇਸ ਤਰ੍ਹਾਂ ਦੀ ਸਲਾਹ ਕਰਕੇ ਸਾਰਿਆਂ ਦੇ ਨਾਲ ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਨਗਰੀ ਦੇ ਵਿੱਚੋਂ ਬਾਹਰ ਨਿਕਲੇ। ਸੁੰਦਰ ਚੰਦ ਮਾਲ ਹਰ ਖਾਏ, ਕਹਿਤ ਸੁਣਤ ਬਚ ਸੰਗ ਸਿਧਾਏ। ਸੁੰਦਰ ਜੀ ਔਰ ਇਸ ਤੋਂ ਇਲਾਵਾ ਚੰਦ ਮਲ ਜੀ ਬੜੇ ਖੁਸ਼ ਹੋਏ ਨੇ, ਕਹਿਤ ਸੁਣਤ ਬਚ ਸੰਗ ਸਿਧਾਏ। ਸਤਿਗੁਰਾਂ ਦੇ ਨਾਲ ਬਹੁਤੇ ਸਾਰੇ ਬਚਨ ਬਿਲਾਸ ਉਹਨਾਂ ਨੇ ਕੀਤੇ। ਤੀਨੇ ਦੇਹਰੇ ਤੀਰ ਬਿਪਾਸਾ, ਪਗ ਸੋ ਗਏ ਗੁਰੂ ਤਿੰਨ ਪਾਸਾ। ਹੁਣ ਉਹ ਜਿਹੜੇ ਦੇਹਰੇ ਨੇ ਜਿਹੜੇ ਕਿ ਬਿਆਸਾ ਦਰਿਆ ਦੇ ਕਿਨਾਰੇ ਤੇ ਬਣੇ ਨੇ, ਜਿਨ੍ਹਾਂ ਦੇ ਬਾਰੇ ਸੁੰਦਰ ਜੀ ਨੇ ਆਖਿਆ ਸੀ ਕਿ ਬਾਕੀ ਜਗ੍ਹਾ ਦਾ ਦਰਸ਼ਨ ਕਰ ਲਿਆ, ਹੁਣ ਤਿੰਨ ਦੇਹਰੇ ਬਾਕੀ ਨੇ ਉਹਨਾਂ ਦਾ ਦਰਸ਼ਨ ਕਰੋ। ਕਵੀ ਜੀ ਲਿਖਦੇ ਨੇ ਕਿ ਉਹਨਾਂ ਤਿੰਨਾਂ ਦੇਹਰਿਆਂ ਦਾ ਦਰਸ਼ਨ ਕਰਨ ਦੇ ਵਾਸਤੇ ਬਿਆਸਾ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੰਗੇ ਚਰਨਾਂ ਦੇ ਨਾਲ ਚੱਲ ਕੇ ਗਏ। ਪਿਤਾ ਮਾਤ ਪਾਨੀ ਅਸਥਾਨ, ਕੀਨ ਬੰਦਨਾ ਧਰ ਮਨ ਧਿਆਨ। ਜਿਹੜਾ ਸਾਰਿਆਂ ਤੋਂ ਪਹਿਲਾਂ ਦੇਹਰਾ ਹੈ ਉਹ ਦੇਹਰਾ ਹੈ ਪਿਤਾ ਦੀ ਮਾਤਾ ਭਾਨੀ ਜੀ ਦਾ, ਕਿਉਂਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪਿਤਾ ਸਨ ਤੇ ਉਹਨਾਂ ਦੀ ਜਿਹੜੀ ਮਾਤਾ ਸੀ ਭਾਵ ਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਹਨਾਂ ਦਾ ਨਾਂ ਸੀ ਮਾਤਾ ਭਾਨੀ। ਉਹ ਜਿਹੜਾ ਦਿਹਰਾ ਹੈ ਨਾ, ਉਹ ਬੀਬੀ ਭਾਨੀ ਜੀ ਦਾ ਹੈ। ਕੀਨ ਬੰਦਨਾ ਧਰ ਕਰ ਧਿਆਨ, ਭਾਨੀ ਜੀ ਦੇ ਧਿਆਨ ਨੂੰ ਧਾਰਨ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਦਿਹਰੇ ਦੇ ਉੱਤੇ ਨਮਸਕਾਰ ਕੀਤੀ। ਪੁਣ ਗੋਰੇ ਅਮਰ ਥਾਨ ਕਰ ਨਮੋ ਲੇ ਕਰ ਨਾਮ ਸਿਮਰ ਤੇ ਸਮੋ। ਫਿਰ ਜਿਹੜਾ ਦੂਸਰਾ ਦਿਹਰਾ ਹੈ ਉਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਹੈ। ਫਿਰ ਉਸ ਦਿਹਰੇ ਨੂੰ ਹੱਥ ਜੋੜ ਕੇ ਨਮਸਕਾਰ ਕੀਤੇ ਸਤਿਗੁਰੂ ਹਰਗੋਬਿੰਦ ਨੇ। ਸ੍ਰੀ ਗੁਰੂ ਰਾਮਦਾਸ ਥਲ ਬੰਦੇ ਖਰੇ ਹੋਏ ਪੁਣ ਪਿਖਤ ਮੁਕੰਦੇ। ਫਿਰ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਿਹਰੇ ਨੂੰ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ, ਮੁਕਤੀ ਦੇ ਦਾਤੇ ਫਿਰ ਤਿੰਨਾਂ ਦਿਹਰਾਂ ਦਾ ਦਰਸ਼ਨ ਕਰਕੇ ਖੜੇ ਹੋ ਗਏ। ਪੱਤਰ ਪਰੇ ਤਰ ਖਗ ਬਿਠ ਕੇ ਰੇ ਬਡਨੀ ਪੀ ਨਹੀਂ ਕਿਨਹੂ ਫੇਰੇ। ਕਿਉਂਕਿ ਪਿੰਡ ਦੇ ਬਾਰ ਵਾਰ ਸਨ, ਇਸ ਕਰਕੇ ਸਤਿਗੁਰਾਂ ਨੇ ਕੀ ਵੇਖਿਆ ਕਿ ਜਿਹੜੇ ਤਿੰਨੇ ਹੀ ਦਿਹਰੇ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਪੱਤੇ ਡਿੱਗੇ ਹੋਏ ਨੇ। ਇਸ ਤੋਂ ਇਲਾਵਾ ਪੰਛੀਆਂ ਦੀਆਂ ਜਿਹੜੀਆਂ ਵਿੱਠਾਂ ਨੇ ਉਹ ਵੀ ਦੇਹਰਾਂ ਦੇ ਉੱਤੇ ਚੰਬੜੀਆਂ ਹੋਈਆਂ। ਵੱਢਣੀ ਪੀ ਨਹੀਂ ਕਿਨਹੂ ਫੇਰੇ, ਮਾਨੋ ਕਿ ਕੋਈ ਉਹਨਾਂ ਦੇਹਰਾਂ ਦੀ ਸਫਾਈ ਨਹੀਂ ਰੱਖਦਾ। ਉੱਥੇ ਬੜੇ ਪੱਤੇ ਡਿੱਗੇ ਹੋਏ ਨੇ, ਵਿੱਠਾਂ ਨੇ ਬਹੁਤ ਸਾਰੀਆਂ ਪੰਛੀਆਂ ਦੀਆਂ। ਕਿਸੇ ਨੇ ਉੱਥੇ ਕੋਈ ਬੌਕਰ ਵੀ ਨਹੀਂ ਸੀ ਫੇਰੀ, ਕਿਸੇ ਨੇ ਵੱਢਣੀ ਵੀ ਝਾੜੂ ਵੀ ਫੇਰਿਆ ਨਹੀਂ ਸੀ, ਸਾਫ਼ ਨਹੀਂ ਸੀ ਕੀਤੇ ਉਹ ਤਿੰਨੇ ਹੀ ਦੇਹਰੇ। ਕਹੇ ਉਹ ਕਿ ਸਿੱਖ ਸਾਧ ਇਸ ਥਾਨ ਕਿਉਂ ਨਹੀਂ ਕਰਿਓ ਬਿਠਾਵਨ ਆਨ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਇਸ ਜਗ੍ਹਾ ਦੀ ਕੋਈ ਸਫਾਈ ਨਹੀਂ ਹੈ, ਬੜੇ ਪੱਤੇ ਡਿੱਗੇ ਹੋਏ ਨੇ, ਬੜੀਆਂ ਵਿੱਠਾਂ ਪੰਛੀਆਂ ਨੇ ਕੀਤੀਆਂ ਹੋਈਆਂ ਨੇ, ਕੋਈ ਝਾੜੂ ਵੀ ਨਹੀਂ ਦਿੰਦਾ, ਕੋਈ ਸਫਾਈ ਵੀ ਨਹੀਂ ਰੱਖਦਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਸਿੱਖ ਸਾਧ ਇੱਥੇ ਕਿਉਂ ਨਹੀਂ ਹੈ, ਤੁਸੀਂ ਇੱਥੇ ਕਿਸੇ ਨੂੰ ਰਹਿਣ ਦੇ ਵਾਸਤੇ ਹੁਕਮ ਕਿਉਂ ਨਹੀਂ ਕੀਤਾ, ਕਿਉਂ ਨਹੀਂ ਕਰਿਓ ਬਿਠਾਵਣ ਆਣ, ਇਸ ਜਗ੍ਹਾ ਤੇ ਕਿਸੇ ਦੀ ਡਿਊਟੀ ਤੁਸੀਂ ਕਿਉਂ ਨਹੀਂ ਲਾਈ ਕਿ ਇਹਨਾਂ ਥਾਵਾਂ ਨੂੰ ਸਾਫ਼ ਰੱਖਿਆ ਜਾਵੇ। ਯਾਂ ਤੇ ਸਮੇਂ ਪਾਏ ਕਰੇ ਨਦੀ ਬਿਪਾਸਾ ਨਿਜ ਵਿਚ ਲੇ। ਸਤਿਗੁਰੂ ਜੀ ਨੇ ਸਾਰਿਆਂ ਨੂੰ ਝਿੜਕਿਆ ਕਿ ਤੁਸੀਂ ਕੋਈ ਪਰਵਾਹ ਨਹੀਂ ਕੀਤੀ ਇਹਨਾਂ ਪਵਿੱਤਰ ਥਾਵਾਂ ਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਮਾਂ ਐਸਾ ਆਵੇਗਾ ਕਿ ਤਿੰਨੇ ਹੀ ਜਿਹੜੇ ਦਿਹਰੇ ਨੇ ਨਾ, ਇਹਨਾਂ ਨੂੰ ਵਿਆਸਾ ਦਰਿਆ ਆਪਣੀ ਲਪੇਟ ਦੇ ਵਿੱਚ ਲੈ ਲਏਗਾ, ਆਪਣੇ ਵਿੱਚ ਸੰਭਾਲੇਗਾ, ਕਿਉਂਕਿ ਤੁਸੀਂ ਤੇ ਕੋਈ ਸੰਭਾਲ ਨਹੀਂ ਕੀਤੀ, ਕੋਈ ਝਾੜੂ ਨਹੀਂ ਦਿੰਦਾ, ਕੋਈ ਸਫਾਈ ਨਹੀਂ ਰੱਖਦਾ। ਅਸ ਕਹਿ ਲਿਓ ਮਗਾਏ ਤੁਰੰਗਾ ਭਏ ਅਰੂੜਨ ਸ਼ੋਭਤ ਅੰਗਾ। ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਆਪਣਾ ਘੋੜਾ ਮੰਗਵਾ ਲਿਆ ਤੇ ਫਿਰ ਉਸ ਘੋੜੇ ਦੇ ਉੱਤੇ ਅਸਵਾਰ ਹੋ ਗਏ। ਪਿਖ ਸੁੰਦਰ ਸੁੰਦਰ ਸੁਖ ਕੰਦ ਚੰਦ ਮਲ ਮੁਖ ਚੰਦ ਆਨੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬੜੀ ਉੱਤਮ ਉੱਚ ਕੋਟੀ ਦੀ ਕਵਿਤਾ ਦਾ ਨਮੂਨਾ ਪੇਸ਼ ਕਰਦੇ ਨੇ ਇਸ ਸਤਰ ਦੇ ਵਿੱਚ। ਕਵੀ ਜੀ ਲਿਖਦੇ ਨੇ ਪਿਖ ਸੁੰਦਰ ਸੁੰਦਰ ਸੁਖ ਕੰਦ, ਮਾਨੋ ਕਿ ਜਿਹੜੇ ਸੁੰਦਰ ਜੀ ਨੇ ਉਹਨਾਂ ਨੇ ਸੁੰਦਰ ਸੁਖਾਂ ਦੇ ਮੂਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੈ। ਅੱਗੇ ਲਿਖਦੇ ਨੇ ਚੰਦ ਮਲ ਮੁਖ ਚੰਦ ਆਨੰਦ, ਜਿਹੜੇ ਚੰਦ ਮਲ ਨੇ ਉਹਨਾਂ ਨੇ ਸਤਿਗੁਰਾਂ ਦੇ ਚੰਦਰਮਾ ਵਰਗੇ ਮੁਖੜੇ ਦਾ ਦਰਸ਼ਨ ਕੀਤਾ ਹੈ। ਦੋਂਦ ਬੰਦ ਕਰ ਪਾਦੇ ਅਰ ਬਿੰਦ ਬੰਦਤ ਪੇ ਸ੍ਰੀ ਹਰ ਗੋਬਿੰਦ। ਫਿਰ ਦੋਵਾਂ ਨੇ ਭਾਵ ਕੇ ਸੁੰਦਰ ਨੇ ਤੇ ਚੰਦ ਮਲ ਨੇ ਹੱਥ ਜੋੜ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ। ਬਿਛੁਰ ਨ ਸਕੈ ਪ੍ਰੇਮ ਚਿਤ ਗਾਡੇ ਭਾਣੇ ਗੁਰੂ ਨਹੀਂ ਹੋਵਤ ਠਾਡੇ। ਵਿਛੋੜਾ ਪੈਣ ਜਾ ਰਿਹਾ ਹੈ ਕਿਉਂਕਿ ਸਤਿਗੁਰੂ ਜੀ ਉੱਥੋਂ ਪ੍ਰਸਥਾਨ ਕਰ ਰਹੇ ਨੇ, ਇਸ ਕਰਕੇ ਵਿਛੋੜੇ ਦੇ ਦੁੱਖ ਨੂੰ ਸਹਿ ਨਹੀਂ ਸਕਦੇ, ਨਾ ਸੁੰਦਰ ਤੇ ਨਾ ਚੰਦ ਮਲ, ਪ੍ਰੇਮ ਚਿੱਤ ਦੇ ਵਿੱਚ ਗਾੜਾ ਹੈ। ਕਵੀ ਜੀ ਲਿਖਦੇ ਨੇ ਭਾਣੇ ਗੁਰੂ ਨਹੀਂ ਹੋਵਤ ਠਾਂਡੇ, ਕਹਿਣ ਤੋਂ ਭਾਵ ਹੈ ਕਿ ਗੁਰੂ ਜੀ ਤਾਂ ਉਹਨਾਂ ਨੂੰ ਪਿੱਛੇ ਮੁੜ ਜਾਣ ਦੇ ਵਾਸਤੇ ਹੁਕਮ ਕਰਦੇ ਨੇ, ਪਰ ਉੱਥੇ ਖੜੇ ਨਹੀਂ ਹੁੰਦੇ, ਭਾਵ ਕੇ ਨਾਲ ਹੀ ਨਾਲ ਤੁਰੇ ਜਾਂਦੇ ਨੇ, ਰੁਕਦੇ ਨੇ। कह कर तरनी निकट हकारी चढ़े तुरत होवन हित पारी। हुक्म करके बेड़ी नू किनारे दे उते लियांदा गया है ते सतगुरु हरगोबिंद सच्चे पातशाह जी फिर उस बेड़ी दे विच चढ़ के पार जान दी कामना करदे। दोनों संग सो नौका चढ़े हटे पार ते आनंद बड़े। सतगुरु जी बेड़ी दे विच असवार होए ने चंद मल ते सुंदर दोवे ही बेड़ी दे विच सतगुरां दे नाल बह गए ने। मन दे विच आनंद नूं धारण करदे ने ते सोचदे ने कि जदों सतगुरु जी व्यासा दरिया तों पार हो जाणगे ते फिर उथों मुड़ावांगे।
श्री गुर दिता संग सुहाए तरी अपर पर पट समूदाए।
पावे के पिछे इस गल दा जिक्र आया है कि सतगुरां दा परिवार उत्थे रुक गया है गोइंदवाल दे विच, पर गुरदित्ता जी जेड़े के सतगुरां दे वड्डे साहिबजादे ने उह काफी होशियार ने काफी वड्डे ने, इस करके सतगुरां ने उन्हां नूं अपने नाल ही लैंदा। गुरदित्ता जी एक होर दूसरी बेड़ी दे विच असवार होए ने जिन्हां दे नाल सतगुरां दे मुखी सिख बैठे।
प्रेरी सरता मैं बार तरनी पेख निर्मल जल मेहमा बरनी।
जेड़ी बेड़ी दे विच सतगुरु जी सवार ने उस नूं मलाह ने प्रेर दिता है उस पानी दे उत्ते तैरन दे वास्ते चप्पू लाए ने। पेख निर्मल जल मेहमा बरनी सतगुरु जी नाले बेड़ी दी सवारी करदे करदे दूसरे पार जा रहे ने ते नाले सुंदर पानी व्यासा दे दी महिमा कहिंदे जांदे।
माछ काछ जल जंत बेसाला तीर अलंकृत सार सजाला।
उस पानी दे विच बड़ियां मच्छियां ने बड़े मगरमच्छ ने जां कछू कुमे ने बहुत सारे जल दे जीव जंतु ने।
तीर अलंकृत सार सजाला पर कहिंदे ने कि कंडा समूह सारस पंछियां दे नाल शोभ रहा है कि कंडे दे उते बहुत सारे सारस पंछी ने। तारे तुरत तरनी पर तीर उतरे श्री हर गोविंद तीर।
इसे तरीके दे नाल बेड़ी दे राही उस दरिया दे पानी नूं पार कीता है दूसरे पार सतगुरु हरगोबिंद सच्चे पातशाह जी जेड़े तीरज वाले ने उह पहुंच गए।
सुंदर चंद माल के साथ बहु बेद पाओ तार कर नाथ।
सुंदर दे नाल चंद मल दे नाल दोवां दे नाल बड़े भाव दे नाल बड़े प्रेम दे नाल सतगुरां ने मिलाप कीता ते उन्हां नूं पिछे जाण दा हुक्म कीता।
करे हटावन नमो करंते पुर को आए गुण बर नंते।
पिछे नूं हटे ने सतगुरां नूं नमस्कार करदे होए अपनी पुरी दे विच सतगुरां दे गुणां दा गान करदे करदे पहुंचे।
उत सतगुर दे दरब मलाहु प्रस्थाने मार्ग के माहु।
दूसरे पासे कवि जी लिखदे ने कि सतगुरु हरगोबिंद सच्चे पातशाह जी ने सारिया मलावां नूं बहुता सारा धन दिता जिन्हां ने सतगुरां नूं भी पार कीता सी ते सतगुरां दी सारी सेना नूं भी पार कीता सी। बहुता सारा धन दिता ते फिर सतगुरु जी अगले रस्ते दे उत्ते पै गए।
उत कौला जब गुरु पठाई तब ते ब्याद देह उप जाई।
ग्रंथाकार भाई संतोख सिंह जी लिखदे ने इस तरीके दे नाल हुण सतगुरु जी रस्ते दे उत्ते पै ने। ए रस्ता जांदा है करतारपुर नूं। हुण सतगुरु जी करतारपुर दे वल आ रहे ने। कवि जी लिखदे ने कि दूसरे पासे दी कथा नूं सुनो कि जिहड़ी कौला करतारपुर दे विच सतगुरां दे हुक्म दे द्वारा रहिंदी है उस पासे दी कथा नूं कवि जी लिखदे ने मैं सुणाउंदा हां। कवि जी लिखदे ने उत कौलां जब गुरू पठाई जदों दी कौलां हुक्म दे नाल करतारपुर दे विच पहुंची हुई है तब ते ब्याद देह उपजाई। उदों दी ही कौलां बीमार हो गई है कोई शरीर नूं रोग लग गए।
दिन प्रतिभा दे भई बीमारी गुर को प्रेम हृदय नित भारी।
ਭਾਵੇਂ ਕਿ ਗੁਰੂ ਦਾ ਪ੍ਰੇਮ ਹਿਰਦੇ ਦੇ ਵਿੱਚ ਬਹੁਤ ਭਾਰੀ ਸੀ, ਪਰ ਦਿਨ ਪ੍ਰਤੀ ਦਿਨ ਉਹ ਜਿਹੜੀ ਕੌਲਾਂ ਦੀ ਬਿਮਾਰੀ ਹੈ ਨਾ, ਉਹ ਹੋਰ ਜ਼ਿਆਦਾ ਤੋਂ ਜ਼ਿਆਦਾ ਵੱਧਦੀ ਗਈ।
ਸਿਮਰਤ ਦਿਨ ਮੈਂ ਭੋਜਨ ਤਿਆਗਾ, ਨਿਸਾ ਨੀਂਦ ਨਹੀਂ ਮਾਣ ਅਨੁਰਾਗਾ।
ਇੱਕ ਤੇ ਬਿਮਾਰੀ ਦੇ ਨਾਲ ਬੜੀ ਦੁਖੀ ਸੀ, ਦੂਸਰਾ ਸਤਿਗੁਰਾਂ ਦਾ ਵਿਛੋੜਾ ਦੁਖੀ ਕਰ ਰਿਹਾ ਸੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਹਮੇਸ਼ਾ ਯਾਦ ਕਰਦੀ ਰਹਿੰਦੀ ਸੀ, ਇਸ ਕਰਕੇ ਉਹਨੇ ਥੋੜੇ ਦਿਨਾਂ ਤੋਂ ਖਾਣਾ ਪੀਣਾ ਛੱਡ ਦਿੱਤਾ ਸੀ। ਨਿਸਾ ਨੀਂਦ ਨਹੀਂ ਮਨ ਰਾਗਾ, ਰਾਤ ਨੂੰ ਨੀਂਦ ਨਹੀਂ ਸੀ ਹੁੰਦੀ, ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਵਧੇਰੇ ਪ੍ਰੇਮ ਸੀ।
ਪਰੀ ਰਹਿ ਛਾਦਨ ਮੁਖ ਕਰ, ਦੀਰਘ ਸਵਾਸ ਬਿਰਹਾ ਤੇ ਭਰੈ।
ਸਾਰਾ ਦਿਨ ਕੱਪੜੇ ਦੇ ਨਾਲ ਮੂੰਹ ਨੂੰ ਢੱਕ ਕੇ ਲੰਮੀ ਪਈ ਰਹਿੰਦੀ ਸੀ, ਠੰਡੇ ਠੰਡੇ ਸਾਹ ਲੈਂਦੀ ਸੀ। ਬਿਰਹਾ ਨੇ ਬਹੁਤਾ ਜ਼ਿਆਦਾ ਵਿਛੋੜੇ ਨੇ ਦੁਖੀ ਕੀਤਾ ਸੀ।
ਗੁਰ ਮੂਰਤ ਮੈਂ ਮਨ ਲੈ ਲੀਨ, ਹਿਰਦੈ ਬਸੂਰਤ ਬਹੁ ਦੁਖ ਪੀਨ।
ਗੁਰੂ ਦੀ ਮੂਰਤੀ ਦੇ ਵਿੱਚ, ਸਤਿਗੁਰਾਂ ਦੀ ਸੂਰਤੀ ਦੇ ਵਿੱਚ ਉਹਨੇ ਆਪਣੇ ਮਨ ਨੂੰ ਲਿਵ ਲੀਨ ਕਰਕੇ ਰੱਖਿਆ ਸੀ। ਹਿਰਦੇ ਤੋਂ ਬਹੁਤ ਵਿਛੋੜੇ ਦੇ ਕਾਰਨ ਝੁਰਦੀ ਸੀ, ਬਹੁ ਦੁਖ ਪੀਨ, ਵੱਡਾ ਦੁੱਖ ਪਾ ਰਹੀ ਸੀ, ਇੱਕ ਸਤਿਗੁਰਾਂ ਦੇ ਵਿਛੋੜੇ ਦਾ ਤੇ ਦੂਸਰਾ ਬਿਮਾਰੀ ਦਾ।
ਪਾਰਿਓ ਜੰਗ ਪਾ ਬਿਗਨ ਬਿਸਾਲਾ, ਦਰਸ਼ਨ ਕੋ ਤਰਫੰਤ ਬਿਹਾਲਾ।
ਵੱਡਾ ਵਿਘਨ ਪੈ ਗਿਆ ਕਿ ਜਿਸ ਵਿਘਨ ਨੂੰ ਖਤਮ ਕਰਨ ਦੇ ਵਾਸਤੇ ਜੰਗ ਕਰਨਾ ਪਿਆ।
ਦਰਸ਼ਨ ਕੋ ਤਰਫੰਤ ਬਿਹਾਲਾ,
ਦਰਸ਼ਨਾਂ ਦਾ ਲਾਲਚ ਕਰਕੇ ਤੜਫਦੀ ਹੈ, ਬੜੀ ਬਿਹਾਲ।
ਕਿਰਪਾ ਤਾਰ ਕਬ ਦੇਹ ਦਿਖਾਈ, ਬਿਛੁਰਨ ਤੇ ਪ੍ਰਾਣ ਨਾ ਛੁੱਟ ਜਾਈ।
ਕਵੀ ਜੀ ਲਿਖਦੇ ਨੇ ਕਿ ਕੌਲਾਂ ਸੋਚਦੀ ਹੈ ਕਿ ਕਿਰਪਾ ਨੂੰ ਤਾਰਨ ਕਰਕੇ ਪਤਾ ਨੀ ਸਤਿਗੁਰੂ ਜੀ ਕਦੋਂ ਮੈਨੂੰ ਆਣ ਕੇ ਦਰਸ਼ਨ ਦੇਣਗੇ।
ਬਿਛੁਰਨ ਤੇ ਪ੍ਰਾਣ ਨਾ ਛੁੱਟ ਜਾਈ,
ਕਿਧਰੇ ਇਹ ਨਾ ਹੋਵੇ ਕਿ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਗੈਰ ਹੀ ਮੇਰੇ ਪ੍ਰਾਣ ਛੁੱਟ ਜਾਣ, ਮੈਂ ਮਰ ਜਾਵਾਂ।
ਪਾਇਓ ਰੋਗ ਤਨ ਵਦਤ ਬਿਲੰਦਾ, ਬੌਰ ਬ੍ਰਹਾ ਸ੍ਰੀ ਹਰ ਗੋਵਿੰਦਾ।
ਕਵੀ ਜੀ ਲਿਖਦੇ ਨੇ ਇੱਕ ਤੇ ਦਿਨੋ ਦਿਨ ਸਰੀਰ ਦਾ ਜਿਹੜਾ ਰੋਗ ਹੈ ਉਹ ਵੱਧਦਾ ਜਾਂਦਾ, ਤੇ ਦੂਸਰੇ ਪਾਸੇ ਜਿਹੜਾ ਬਿਰਹਾ ਹੈ ਨਾ, ਉਹ ਵੀ ਸਤਿਗੁਰਾਂ ਦਾ ਜਿਹੜਾ ਵਿਛੋੜਾ ਹੈ ਨਾ, ਉਹ ਵੀ ਬੜਾ ਤੰਗ ਕਰਦਾ।
ਸੂਖਮ ਅੰਗੀ ਭਈ ਲਾਚਾਰੀ, ਦੇਹ ਦਰਸ ਪ੍ਰਭ ਮਰਬੇ ਵਾਰੀ।
ਆਖਰਕਾਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਮਲ ਅੰਗਾਂ ਵਾਲੀ ਕੌਲਾਂ ਬੜੀ ਲਾਚਾਰ ਹੋ ਗਈ ਹੈ, ਬੜੀ ਬੇਬਲ ਹੋ ਗਈ ਹੈ।
ਦੇਹ ਦਰਸ ਪ੍ਰਭ ਮਰਬੇ ਵਾਰੀ ਅਰਦਾਸਾਂ ਕਰਨ ਲੱਗੀ ਹੈ, ਬੇਨਤੀਆਂ ਕਰਨ ਲੱਗੀ ਹੈ ਕਿ ਹੇ ਪ੍ਰਭੂ ਜੀ, ਮੈਂ ਤੇ ਮਰਨ ਵਾਲੀ। ਘਟ ਘਟ ਕੇ ਤੁਮ ਅੰਤਰ ਜਾਮੀ, ਜਾਨੋ ਮੋਹ ਹਿਰਦੈ ਕੀ ਸਵਾਮੀ।
ਮਨੋ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੌਲਾਂ ਬੇਨਤੀਆਂ ਕਰਦੀ ਹੈ ਕਿ ਹੇ ਸਤਿਗੁਰੂ ਜੀ, ਤੁਸੀਂ ਹਰ ਇੱਕ ਹਿਰਦੇ ਦੇ ਗੱਲ ਨੂੰ ਜਾਣਦੇ ਹੋ, ਤੁਸੀਂ ਅੰਤਰ ਜਾਮੀ ਹੋ, ਅੰਦਰ ਦੀਆਂ ਬੁੱਝਣ ਵਾਲੇ ਹੋ, ਅੰਦਰ ਦੀਆਂ ਜਾਣਨ ਵਾਲੇ ਹੋ।
ਜਾਨੋ ਮੋਹ ਹਿਰਦੈ ਕੀ ਸਵਾਮੀ,
ਇਸ ਕਰਕੇ ਸੱਚੇ ਪਾਤਸ਼ਾਹ, ਹੇ ਸਵਾਮੀ ਜੀ, ਹੇ ਮਾਲਕ ਜੀ, ਮੇਰੇ ਵੀ ਹਿਰਦੇ ਦੀ ਗੱਲ ਨੂੰ ਤੁਸੀਂ ਜਾਣ ਲਓ, ਮੇਰੀ ਵੀ ਪੁਕਾਰ ਨੂੰ ਸੁਣ ਲਓ।
ਕਿਉਂ ਨਾ ਦੇਤ ਦਰਸ਼ਨ ਪ੍ਰਭ ਆਏ, ਅੰਤ ਸਮਾ ਮਮ ਜਾਣਿਓ ਜਾਏ।
ਅਰਦਾਸਾਂ ਬੇਨਤੀਆਂ ਕਰਦੀ ਹੈ ਕਿ ਹੇ ਸੱਚੇ ਪਾਤਸ਼ਾਹ ਜੀ, ਕਿਉਂ ਪ੍ਰਭੂ ਜੀ ਮੈਨੂੰ ਆਣ ਕੇ ਦਰਸ਼ਨ ਨਹੀਂ ਦਿੰਦੇ, ਮੈਨੂੰ ਤੇ ਲੱਗਦਾ ਹੈ ਕਿ ਮੇਰੇ ਸਰੀਰ ਦੇ ਅੰਤ ਹੋਣ ਦਾ ਸਮਾਂ ਬੜਾ ਲੱਗੇ।
ਲੱਖੋਂ ਦਾਸ ਕਾਮਨਾ ਪਾਵੇ, ਸ਼ਰਧਾ ਧਰੈ ਗੁਰੂ ਗੁਣ ਗਾਵੇ।
ਕਹਿੰਦੀ ਹੈ ਕਿ ਲੱਖਾਂ ਹੀ ਜਿਹੜੇ ਦਾਸ ਨੇ ਤੁਹਾਡੇ, ਉਹ ਤੁਹਾਡੇ ਦਰ ਤੋਂ, ਤੁਹਾਡਿਆਂ ਚਰਨਾਂ ਦੇ ਵਿੱਚੋਂ ਆਪਣੀਆਂ ਕਾਮਨਾਵਾਂ ਦੀ ਪੂਰਤੀ ਕਰਦੇ ਨੇ, ਸ਼ਰਧਾ ਨੂੰ ਧਾਰਨ ਕਰਕੇ ਤੁਹਾਡੇ ਧਿਆਨ ਨੂੰ ਧਾਰਨ ਕਰਦੇ ਨੇ, ਤੁਹਾਡੇ ਗੁਣਾਂ ਨੂੰ ਧਾਰਨ ਕਰਦੇ ਨੇ, ਤੇ ਤੁਸੀਂ ਉਹਨਾਂ ਦੀ ਮੰਗ ਪੂਰੀਆਂ ਕਰਦੇ।
ਮੋਹ ਭਰੋਸਾ ਰਾਵਰ ਕੇਰਾ, ਬਣੋ ਸਹਾਇ ਅੰਤ ਕੀ ਬੇਰਾ।
ਕੌਲਾਂ ਕਹਿੰਦੀ ਹੈ ਕਿ ਮੈਨੂੰ ਵੀ ਸੱਚੇ ਪਾਤਸ਼ਾਹ, ਕੇਵਲ ਤੇ ਕੇਵਲ, ਸਿਰਫ ਤੇ ਸਿਰਫ ਤੁਹਾਡਾ ਹੀ ਭਰੋਸਾ ਹੈ, ਇਸ ਕਰਕੇ ਕਿਰਪਾ ਕਰਕੇ ਹੁਣ ਮੇਰੇ ਅਖੀਰਲੇ ਵੇਲੇ ਆਣ ਕੇ ਮੈਨੂੰ ਜ਼ਰੂਰ ਦਰਸ਼ਨ ਦਿਓ, ਮੇਰੇ ਤੇ ਕਿਰਪਾ ਕਰੋ।
ਮੁਝ ਜੀਵਤ ਕੋ ਦਰਸ ਦਿਖਾਵੋ,
ਅਦਕਤ ਰਖਤ ਕੋ ਸੋਦਾ ਪਿਆਵੋ। ਬੇਨਤੀਆਂ ਕਰਦੀ ਹੈ ਕਿ ਮੇਰੇ ਜੀਉਂਦਿਆਂ ਜੀ ਮੈਨੂੰ ਕਿਰਪਾ ਕਰਕੇ ਆਪਣਾ ਪਵਿੱਤਰ ਦਰਸ਼ਨ ਦਿਖਾਵੋ। ਮਾਨੋ ਕਿ ਦਰਸ਼ਨ ਦੀ ਪਿਆਸ ਦੇ ਨਾਲ ਮੈਂ ਬਹੁਤ ਜ਼ਿਆਦਾ ਤ੍ਰਿਹਾਈ ਹਾਂ, ਪਰ ਤੁਸੀਂ ਸੱਚੇ ਪਾਤਸ਼ਾਹ ਮਾਨੋ ਕਿ ਆਪਣਾ ਪਵਿੱਤਰ ਦਰਸ਼ਨ ਦੇ ਕੇ ਮੈਨੂੰ ਅੰਮ੍ਰਿਤ ਪਿਆ ਦਿਓ। ਗਣ ਤੁਰਕਣ ਰਣ ਦੀਰਘ ਹੋਈ, ਲਾਖੀ ਨਾ ਜਾਏ ਸੁਧ ਪਠੀ ਨਾ ਕੋਈ। ਸੋਚਦੀ ਹੈ ਕਿ ਸੁਣਿਆ ਹੈ ਕਿ ਬਹੁਤਿਆਂ ਸਾਰਿਆਂ ਤੁਰਕਾਂ ਦੇ ਨਾਲ ਤੁਹਾਡਾ ਵੱਡਾ ਜੰਗ ਹੋਇਆ, ਪਰ ਲਿਖਿਆ ਨਹੀਂ ਜਾਂਦਾ, ਪਤਾ ਨਹੀਂ ਲੱਗਦਾ ਕਿ ਕੀ ਹੋਇਆ, ਕਿਉਂਕਿ ਮੇਰੇ ਵੱਲ ਤੇ ਕੋਈ ਵੀ ਖਬਰ ਹੋਰ ਨਹੀਂ ਅਪਣੀ। ਪ੍ਰਿਯ ਦਾਸਨ ਕੀ ਪ੍ਰੇਮੀ ਪਿਆਰੇ, ਆਵੋ ਦਿਓ ਦਰਸ਼ਨ ਇਸ ਬਾਰੇ। ਬੇਨਤੀਆਂ ਕਰਦੀ ਹੈ ਕੌਲਾਂ ਕਿ ਹੇ ਦਾਸਾਂ ਦੇ ਪਿਆਰੇ, ਕਿਰਪਾ ਕਰਕੇ ਛੇਤੀ ਤੋਂ ਛੇਤੀ ਆਣ ਕੇ ਮੈਨੂੰ ਦਰਸ਼ਨ ਦਿਓ। ਇਤਿਆਦਿਕ ਸਿਮਰਤ ਦਿਨ ਰਹਿਣ, ਨਿਸ ਦਿਨ ਚਲਿਓ ਜਾਤ ਜਲ ਨੈਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਰੋਜ ਰਾਤ ਤੇ ਦਿਨ ਸਤਿਗੁਰਾਂ ਨੂੰ ਯਾਦ ਕਰਦੀ ਰਹਿੰਦੀ ਹੈ, ਬੇਨਤੀਆਂ ਕਰਦੀ ਰਹਿੰਦੀ ਹੈ, ਦਿਨ ਤੇ ਰਾਤ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਵਹਿੰਦਾ ਰਹਿੰਦਾ। ਇਮ ਕੌਲਾਂ ਕੀ ਗਤ ਗੁਰ ਜਾਣ, ਸਮਾਂ ਸਮੀਪ ਤਜਨ ਕੋ ਪ੍ਰਾਣ। ਕਵੀ ਜੀ ਲਿਖਦੇ ਨੇ ਕਿ ਕੌਲਾਂ ਦੀਆਂ ਕੀਤੀਆਂ ਹੋਈਆਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜ਼ਰੂਰ ਪਹੁੰਚੀਆਂ, ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਫਿਰ ਕੌਲਾਂ ਨੂੰ ਯਾਦ ਕੀਤਾ, ਵਿਚਾਰ ਕੀਤੀ ਹੈ। ਸਮਾਂ ਸਮੀਪ ਤਜਨ ਕੋ ਪ੍ਰਾਣ, ਸਤਿਗੁਰੂ ਜੀ ਜਾਣਦੇ ਨੇ ਆਉਣ ਵਾਲੇ ਸਮੇਂ ਨੂੰ ਕਿ ਕੌਲਾਂ ਹੁਣ ਮਰਨ ਵਾਲੀ ਹੈ, ਉਹਦੀ ਮੌਤ ਦਾ ਜਿਹੜਾ ਸਮਾਂ ਹੈ ਨਾ ਉਹ ਲਾਗੇ ਆ ਗਿਆ। ਦਰਸ਼ਨ ਦੇ ਉਹ ਜੀਵਤੀ ਜਾਏ, ਮੋਹ ਪ੍ਰੇਮ ਤੇ ਅਤ ਅਕੋ ਲਾਏ। ਛੇਤੀ ਤੋਂ ਛੇਤੀ ਮੈਂ ਜਾ ਕੇ ਉਸ ਨੂੰ ਜਿਉਂਦਿਆਂ ਜੀ ਦਰਸ਼ਨ ਦੇਵਾਂ, ਸਤਿਗੁਰਾਂ ਨੇ ਵਿਚਾਰਿਆ ਕਿਉਂਕਿ ਮੇਰੇ ਪ੍ਰੇਮ ਦੇ ਨਾਲ ਉਹ ਬੜੀ ਵਿਆਕੁਲ ਹੈ। ਹੈ ਕੋ ਪ੍ਰੇਰਤ ਤੂਰਨ ਚਾਲੇ, ਪੈਦੇ ਖਾਣ ਆਦ ਭੱਟ ਨਾਲੇ। ਭਾਵੇਂ ਕਿ ਸਤਿਗੁਰੂ ਜੀ ਪਹਿਲਾਂ ਵੀ ਕਰਤਾਰਪੁਰ ਦੇ ਰਸਤੇ ਦੇ ਉੱਤੇ ਕਰਤਾਰਪੁਰ ਵੱਲ ਨੂੰ ਹੀ ਆ ਰਹੇ ਸਨ, ਪਰ ਉਦੋਂ ਜਦੋਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅੰਦਰੋਂ ਹੀ ਪਹੁੰਚੀਆਂ ਨੇ, ਤੇ ਫਿਰ ਸਤਿਗੁਰਾਂ ਨੇ ਆਪਣੇ ਘੋੜੇ ਨੂੰ ਤੇਜ ਦੌੜਾਇਆ ਹੈ। ਸਤਿਗੁਰਾਂ ਦੇ ਨਾਲ ਪੈਦੇ ਖਾਂ ਵਰਗੇ ਹੋਰ ਵੀ ਬਹੁਤ ਸਾਰੇ ਸੂਰਮੇ ਨੇ। ਵਿਧੀਆ ਜਾਤੀ ਮਲਕ ਸੋ ਬੀਰ, ਰਣ ਬਾਤਨ ਕਰਤੇ ਚਲ ਤੀਰ। ਪੈਦੇ ਖਾਣ, ਭਾਈ ਵਿਧੀ ਚੰਦ ਜੀ, ਜਾਤੀ ਮਲਕ ਜੀ, ਇਹ ਸਾਰੇ ਜਿਹੜੇ ਸੂਰਮੇ ਨੇ ਸਤਿਗੁਰਾਂ ਦੇ ਨਾਲ ਜਾ ਰਹੇ ਨੇ। ਇਹਨਾਂ ਦੇ ਨਾਲ ਸਤਿਗੁਰੂ ਜੀ ਜੰਗ ਦੀ ਜਿਹੜੀ ਵਾਰਤਾ ਹੈ ਨਾ ਉਹ ਕਹਿੰਦੇ ਜਾਂਦੇ। ਜਿਮ ਜਿਮ ਹਤੇ ਮੁਗਲ ਯਾਰ ਖਾਨ, ਜਿਤ ਕਸਪਟ ਆਪਣੇ ਤਜ ਪ੍ਰਾਣ। ਜਿਵੇਂ ਜਿਵੇਂ ਮੁਗਲਾਂ ਦਾ ਖਾਨਾ ਦਾ ਖਾਤਮਾ ਕੀਤਾ, ਉਹਨਾਂ ਕਥਾਵਾਂ ਨੂੰ ਜਿਵੇਂ ਜਿਵੇਂ ਸਤਿਗੁਰਾਂ ਦੇ ਸਾਥੀ ਯੋਧਿਆਂ ਨੇ ਸ਼ਹਾਦਤ ਪਾਈ, ਉਹਨਾਂ ਦਾ ਬਿਆਨ, ਇਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਇੱਕ ਦੂਜੇ ਦੇ ਨਾਲ ਕਰਦੇ ਜਾਂਦੇ ਨੇ। ਚਾਰ ਕਟੀ ਦਿਨ ਜਬ ਰਹਿ ਗਯੋ, ਪੁਰ ਕਰਤਾਰ ਦ੍ਰਿਸ਼ਟ ਤਬ ਆਇਓ। ਜਦੋਂ ਦਿਨ ਢਲਣ ਦੇ ਵਿੱਚ ਚਾਰ ਘੜੀਆਂ ਰਹਿੰਦੀਆਂ ਸਨ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਨੇ ਜਿੱਥੋਂ ਕਰਤਾਰਪੁਰ ਨਗਰੀ ਦਿਖਣ ਲੱਗੀ। ਅੰਤਰ ਭਏ ਪ੍ਰਵੇਸ਼ ਗੁਸਾਈ, ਬੰਦਤ ਦੇਖ ਦੇਖ ਸਮੁਦਾਈ। ਫਿਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਸਮੇਤ ਉਸ ਕਰਤਾਰਪੁਰ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਬੰਦਤ ਦੇਖ ਦੇਖ ਸਮੁਦਾਈ, ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੇਖ ਦੇਖ ਕੇ ਨਮਸਕਾਰਾਂ ਕਰਦੇ। ਪਹੁੰਚੇ ਪ੍ਰਥਮੇ ਥੰਮ ਅਸਥਾਨ, ਉਤਰੇ ਹੈ ਤੇ ਗੁਰੂ ਭਗਵਾਨ। ਸਾਰਿਆਂ ਤੋਂ ਪਹਿਲਾਂ ਥੰਮ ਸਾਹਿਬ ਜਿਹੜਾ ਸਥਾਨ ਹੈ ਉੱਥੇ ਜਾ ਕੇ ਸਤਿਗੁਰਾਂ ਨੇ ਦਰਸ਼ਨ ਕੀਤਾ ਘੋੜੇ ਤੋਂ ਉਤਰ ਕੇ। ਬੰਦਨ ਕਰ ਬੈਠੇ ਹਰ ਖਾਏ, ਸੁਣ ਸੋਢੀ ਨਰ ਗਣ ਜੁਤ ਆਏ। ਨਮਸਕਾਰ ਕਰਕੇ ਸਤਿਗੁਰੂ ਜੀ ਉੱਥੇ ਬਹਿ ਗਏ ਨੇ। ਸੁਣ ਸੋਢੀ ਨਰ ਗਣ ਜੁਤ ਆਏ, ਭਾਵ ਕੇ ਸੋਢੀ ਬਹੁਤ ਆਦਮੀਆਂ ਦੇ ਸਮੇਤ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚੇ।
ਧਰ ਧਰ ਕਰ ਪਰ ਸਾਧ ਅਗਾਰੀ,
आए सबन पद बंधन तारी। हर एक ने प्रसाद नू तर तर के सतगुरां दे चरणां दे विच सतगुरां दे चरण कमलां दे उत्ते नमस्कार कीते। कुशल प्रश्न अखलन सो कीन, यथा योग आदर को दीन। सारयां दे सुख सांदी सतगुरां ने खबर पुछी है ते सारयां नू यथा योग आदर दिता। इस तरीके दे नाल सतगुरु जी मानो के करतारपुर दे विच हुण पहुंचे ने। कवि करतार सिंह जी क्लास वाली थोड़ा जिहा इस तरीके दे नाल बयान करदे ने कि किस तरह ਝਵਾਲ ਤੋਂ ਤਿਆਰ ਹੋ ਕੇ ਫਿਰ ਗੋਇੰਦਵਾਲ ਗਏ ਨੇ, ਫਿਰ ਉਥੋਂ ਬਿਆਸਾ ਤੋਂ ਪਾਰ ਹੋ ਕੇ ਕਿਸ ਤਰ੍ਹਾਂ ਕਰਤਾਰਪੁਰ ਦੇ ਵਿਚ ਪਹੁੰਚੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇੰਜ ਬਿਆਨ ਕੀਤਾ। ਸਤ ਗੁਰੂ ਝਵਾਲ ਤੋਂ ਤਿਆਰ ਹੋ ਕੇ ਤਰਨ ਤਾਰਨ ਜਾਏ ਦੀਦਾਰ ਕਰਦੇ, ਉਥੋਂ ਦਰਸ਼ਨ ਕਰ ਖਡੂਰ ਸਾਹਿਬ ਗੋਇੰਦਵਾਲ ਜਾ ਡੇਰਾ ਵਿਚਾਰ ਕਰਦੇ। ਉਥੇ ਛੱਡ ਸਾਰੇ ਪਰਿਵਾਰ ਤਾਈ, ਉਥੇ ਛੱਡ ਸਾਰੇ ਪਰਿਵਾਰ ਤਾਈ, ਸਾਰੀ ਫੌਜ ਬਿਆਸਾ ਤੋਂ ਪਾਰ ਕਰਦੇ। ਠਹਿਰੇ ਪੁਰ ਕਰਤਾਰ ਕਰਤਾਰ ਸਿੰਘਾ, ਸਤਿਗੁਰੂ ਜੀ ਸੈਰ ਸ਼ਿਕਾਰ ਕਰਦੇ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਜੀ ਸੈਰ ਕਰਦੇ ਕਰਦੇ ਇਸ ਤਰੀਕੇ ਦੇ ਨਾਲ ਕਰਤਾਰਪੁਰ ਦੇ ਵਿਚ ਪਹੁੰਚ ਗਏ।
ਇੱਕ ਘਟਕਾ ਲੱਗ ਆਵਤ ਰਹੇ, ਸਾਦਰ ਮਦਰ ਬਾਕਣ ਕਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰੀਬ ਇੱਕ ਘੜੀ ਤੱਕ ਸਤਿਗੁਰੂ ਜੀ ਉੱਥੇ ਬੈਠੇ ਰਹੇ, ਇੰਨੇ ਚਿਰ ਨੂੰ ਸੰਗਤਾਂ ਦੂਰਾਂ ਦੂਰਾਂ ਤੋਂ ਆਉਂਦੀਆਂ ਨੇ।
ਜਹ ਕੌਲਾ ਔਰ ਦੁਖੀ ਵਿਚਾਰੀ, ਸਿਮਰਤ ਨਿਸ ਦਿਨ ਪ੍ਰੀਤੀ ਧਾਰੀ।
ਜਿੱਥੇ ਕਿ ਕੌਲਾ ਬੜੀ ਦੁਖੀ ਬੈਠੀ ਹੈ, ਸੋਚ ਰਹੀ ਹੈ ਸਤਿਗੁਰਾਂ ਦੇ ਬਾਰੇ, ਉਹਨੂੰ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਜਾਣਾ ਚਾਹੁੰਦੇ।
ਤਾਂ ਪ੍ਰਵੇਸ਼ ਤੁਰਤ ਹੀ ਹੋਏ, ਕੌਲਾ ਕੌਲ ਨੇਤਰ ਕਰ ਜੋਏ।
ਸਤਿਗੁਰੂ ਜੀ ਬੜੀ ਸ਼ੀਘਰਤਾ ਦੇ ਨਾਲ ਹੀ ਕੌਲਾਂ ਦੇ ਕੋਲ ਚਲੇ ਗਏ ਨੇ, ਜਾ ਕੇ ਆਪਣਾ ਪਵਿੱਤਰ ਕੌਲਾਂ ਨੂੰ ਦਰਸ਼ਨ ਦਿੱਤਾ। ਕਵੀ ਜੀ ਲਿਖਦੇ ਨੇ ਕੌਲਾ ਕੌਲ ਨੇਤਰ ਕਰ ਜੋਏ। ਇੱਕ ਕੌਲਾਂ ਦਾ ਭਾਵ ਹੈ ਉਹਦਾ ਨਾਂ, ਤੇ ਦੂਸਰੇ ਕੌਲ ਦਾ ਭਾਵ ਹੈ ਕਮਲ ਦਾ ਫੁੱਲ। ਕਵੀ ਜੀ ਲਿਖਦੇ ਨੇ ਕੌਲਾ ਕੌਲ ਨੇਤਰ ਕਰ ਜੋਏ, ਕੌਲਾਂ ਦੇ ਕੌਲ ਵਰਗੇ ਜਿਹੜੇ ਨੇਤਰ ਨੇ ਨਾ, ਉਹ ਖਿੜ ਗਏ ਖੁਸ਼ੀ ਦੇ ਨਾਲ।
ਉਦਤ ਉੱਠਣ ਕੋ ਉੱਠਿਓ ਨਾ ਜਾਈ, ਬੋਲਿਓ ਚਹਿਨਾ ਬੋਲ ਮੁਖ ਆਈ।
ਕਵੀ ਜੀ ਲਿਖਦੇ ਨੇ ਉੱਠਣਾ ਚਾਹੁੰਦੀ ਹੈ ਪਰ ਕੌਲਾਂ ਤੋਂ ਉੱਠਿਆ ਨਹੀਂ ਜਾਂਦਾ ਬਿਮਾਰੀ ਦੀ ਵਜ੍ਹਾ ਕਾਰਨ। ਇਸ ਤੋਂ ਇਲਾਵਾ ਬੋਲਣਾ ਚਾਹੁੰਦੀ ਹੈ ਪਰ ਬੋਲਿਆ ਵੀ ਨਹੀਂ ਜਾਂਦਾ।
ਦੁਰਬਲ ਤਨ ਚਰ ਚੰਜਰ ਹੋਵਾ, ਪੀਰੋ ਰੰਗ ਬਦਨ ਕੋ ਜੋਵਾ।
ਸਰੀਰ ਬੜਾ ਕਮਜ਼ੋਰ ਹੋ ਗਿਆ। ਕਵੀ ਜੀ ਲਿਖਦੇ ਨੇ ਝੁਰ ਝੰਜਰ ਹੋਵਾ, ਕਹਿਣ ਤੋਂ ਪਾਵੇ ਹੈ ਕਿ ਦੁਰਬਲ ਸਰੀਰ ਝੂਰ ਭਾਵ ਕੇ ਲਿੱਸਾ ਹੋ ਕੇ, ਝੰਜਰ ਭਾਵ ਕੇ ਜਾਲੀ ਵਾਂਗੂ ਪਤਲਾ ਪੈ ਗਿਆ, ਇੰਨਾ ਕਮਜ਼ੋਰ ਹੋ ਗਿਆ।
ਪੀਰੋ ਰੰਗ ਬਦਨ ਕੋ ਜੋਵਾ,
ਚਿਹਰੇ ਦਾ ਰੰਗ ਪੀਲਾ ਹੈ, ਬਹੁਤ ਜ਼ਿਆਦਾ ਪੀਲੇ ਰੰਗ ਵਾਲੀ ਹੋ ਗਈ।
ਤਤ ਛਿਨ ਟਿਗ ਵੈ ਗੁਰੂ ਹਟਾਈ, ਬੈਠੇ ਤਿਸ ਟਿਗ ਧੀਰ ਬੰਧਾਈ।
ਉੱਠਣਾ ਚਾਹੁੰਦੀ ਹੈ ਪਰ ਕਮਜ਼ੋਰੀ ਦੀ ਵਜ੍ਹਾ ਕਾਰਨ ਉੱਠਿਆ ਨਹੀਂ ਜਾਂਦਾ। ਸਤਿਗੁਰੂ ਜੀ ਲਾਗੇ ਗਏ ਨੇ, ਉਸ ਨੂੰ ਉੱਠਣ ਤੋਂ ਮਨਾ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੌਲਾਂ ਦੇ ਲਾਗੇ ਬਹਿ ਕੇ ਉਸ ਨੂੰ ਧੀਰੇ ਦੇਣ ਲੱਗੇ।
ਕਿਤਕ ਦੇਰ ਮੈਂ ਹੱਥ ਨਿਕਾਰੇ, ਚਰਨ ਕਮਲ ਪਰ ਸਤ ਹਿਤ ਧਾਰੇ।
ਥੋੜੀ ਦੇਰ ਤੋਂ ਬਾਅਦ ਕੌਲਾਂ ਨੇ ਆਪਣੇ ਹੱਥਾਂ ਨੂੰ ਕੱਪੜੇ ਦੇ ਵਿੱਚੋਂ ਬਾਹਰ ਕੱਢਿਆ ਤੇ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਹੱਥ ਲਾ ਕੇ ਨਮਸਕਾਰ ਕੀਤੀ।
ਬਹੀ ਬਿਲੋਚਨ ਤੇ ਜਲ ਧਾਰਾ, ਧਾਰਾ ਧੀਰਜ ਬਾਕ ਉਚਾਰਾ।
ਬਿਲੋਚਨਾਂ ਦੇ ਵਿੱਚੋਂ, ਅੱਖਾਂ ਦੇ ਵਿੱਚੋਂ ਹੰਝੂਆਂ ਦੀ ਧਾਰ ਛੁੱਟੀ ਹੈ, ਧੀਰਜ ਨੂੰ ਧਾਰਨ ਕਰਕੇ ਫਿਰ ਕੌਲਾਂ ਬੋਲੀ।
ਸਭ ਜਾਣਤ ਮਮ ਚਿਤ ਕੀ ਜੇਤੀ, ਕਹਾਂ ਕਹੋ ਮੈਂ ਤੁਮਰੇ ਸੇਤੀ।
ਕੌਲਾਂ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਮਨ ਦੀ ਸਾਰੀ ਦਸ਼ਾ ਨੂੰ ਤੁਸੀਂ ਜਾਣਦੇ ਹੋ। ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਅਰਜ ਕਰਾਂ। ਜਾਣ ਦੀਨ ਕੀ ਦਸ਼ਾ ਕਿਰਪਾਲਾ, ਆਏ ਦਰਸ ਦੀਨ ਸੇ ਸਕਾਲਾ। ਸੱਚੇ ਪਾਤਸ਼ਾਹ ਮੇਰੀ ਦੀਨ ਦੀ ਦਸ਼ਾ ਨੂੰ ਜਾਣ ਕੇ ਕਿਰਪਾ ਕਰਕੇ ਮੈਨੂੰ ਤੁਸੀਂ ਆਣ ਕੇ ਦਰਸ਼ਨ ਦਿੱਤਾ।
ਕੌਣ ਪ੍ਰਭੂ ਤੁਮ ਬਿਨ ਹੈ ਮੇਰਾ, ਸੁਖ ਦੁਖ ਵਿਖੇ ਅਲੰਬ ਬੜੇਰਾ।
ਕਹਿੰਦੇ ਆ ਪ੍ਰਭੂ ਜੀ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੌਣ ਹੈ, ਸੁਖ ਤੇ ਦੁਖ ਦੇ ਵਿੱਚ ਮੈਨੂੰ ਸਿਰਫ ਤੁਹਾਡਾ ਹੀ ਆਸਰਾ।
ਸਿਮਰਤ ਨਿਸ ਦਿਨ ਨਾਮ ਤੁਮਾਰਾ, ਵਿਆਕੁਲ ਬ੍ਰਹਾਨ ਕੀਨ ਉਦਾਰਾ।
ਕੌਲਾਂ ਕਹਿੰਦੀ ਹੈ ਸੱਚੇ ਪਾਤਸ਼ਾਹ ਮੈਂ ਰਾਤ ਤੇ ਦਿਨ ਤੁਹਾਡੇ ਨਾਮ ਨੂੰ ਹੀ ਯਾਦ ਕਰਦੀ ਰਹਿੰਦੀ ਸਾਂ, ਵਿਆਕਲ ਕੀਤਾ ਸੀ ਬਹੁਤ ਜ਼ਿਆਦਾ, ਵਿਛੋੜੇ ਦੇ ਦੁੱਖ ਨੇ ਮੈਨੂੰ।
ਅਬ ਮੈਂ ਨਿਕਟ ਨਿਹਾਰੋ ਮਰਨਾ, ਦੀਨ ਦਰਸ ਕੀਨਸ ਬ੍ਰਹਿ ਹਰਨਾ।
ਕੌਲਾਂ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਲੱਗਦਾ ਹੈ ਕਿ ਮੇਰੀ ਮੌਤ ਬਹੁਤ ਜ਼ਿਆਦਾ ਲਾਗੇ ਮੇਰੇ ਪਹੁੰਚ ਗਈ ਹੈ। ਤੁਸੀਂ ਮੈਨੂੰ ਆਣ ਕੇ ਦਰਸ਼ਨ ਦਿੱਤਾ ਹੈ, ਕਿਰਪਾ ਕੀਤੀ ਹੈ, ਮੇਰੇ ਵਿਛੋੜੇ ਦੇ ਦੁੱਖ ਨੂੰ ਦੂਰ ਕੀਤਾ ਹੈ, ਹੁਣ ਮੈਨੂੰ ਕੋਈ ਮੌਤ ਦਾ ਦੁੱਖ ਨਹੀਂ ਹੈ, ਮੈਂ ਆਸਾਨੀ ਦੇ ਨਾਲ ਮਰ ਜਾਵਾਂਗੀ।
ਅਬ ਨਹੀਂ ਚਿੰਤ ਮਰੋ ਇਸ ਕਾਲਾ, ਪੂਰੀ ਕਾਮਨਾ ਆਣ ਕਿਰ ਪਾਲਾ।
ਕੌਲਾਂ ਕਹਿੰਦੀ ਹੈ ਕਿ ਮੈਨੂੰ ਰਤਾ ਵੀ ਚਿੰਤਾ ਨਹੀਂ ਹੈ, ਮਰੋ ਇਸ ਕਾਲਾ, ਭਾਵੇਂ ਮੈਂ ਹੁਣੇ ਹੀ ਮਰ ਜਾਵਾਂ, ਪੂਰੀ ਕਾਮਨਾ ਆਣ ਕਿਰਪਾਲਾ, ਕਿਉਂਕਿ ਕਿਰਪਾਲੂ ਗੁਰੂ ਜੀ ਮੇਰੇ ਮਨ ਦੀ ਜਿਹੜੀ ਕਾਮਨਾ ਹੈ ਨਾ, ਉਹ ਤੁਸੀਂ ਦਰਸ਼ਨ ਦੇ ਕੇ ਪੂਰੀ ਕਰ ਦਿੱਤੀ।
ਸੁਣ ਸ੍ਰੀ ਹਰ ਗੋਬਿੰਦ ਬਖਾਨਾ, ਸਮਾਂ ਮਰਨ ਕੋ ਤੋਵਨੀਆ ਰਾਨਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੌਲਾਂ ਦੀ ਬੇਨਤੀ ਨੂੰ ਸੁਣਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕੌਲਾਂ ਤੇਰੇ ਮਰਨ ਦਾ ਜਿਹੜਾ ਸਮਾਂ ਹੈ ਨਾ, ਉਹ ਹੁਣ ਕੋਈ ਦੂਰ ਨਹੀਂ ਹੈ, ਨੇੜੇ।
ਸਿਮਰਨ ਕਰਿਓ ਬਹੁਤ ਹੀ ਮੇਰਾ, ਆਣ ਮਿਲਿਓ ਤੋ ਕੋ ਬਿਨ ਦੇਰਾ।
ਸਤਿਗੁਰੂ ਜੀ ਕਹਿੰਦੇ ਨੇ ਤੂੰ ਬਹੁਤਾ ਜ਼ਿਆਦਾ ਸਾਨੂੰ ਯਾਦ ਕੀਤਾ, ਇਸੇ ਕਰਕੇ ਛੇਤੀ ਹੀ ਆਣ ਕੇ ਤੈਨੂੰ ਦਰਸ਼ਨ ਦਿੱਤਾ।
ਚਾਰ ਕਟੀ ਜਬ ਦਿਨ ਰਹਿ ਕਾਲੀ, ਤਬ ਤਨ ਤੋ ਪ੍ਰਾਣਨ ਤੇ ਖਾਲੀ।
ਸਤਿਗੁਰੂ ਜੀ ਕਹਿੰਦੇ ਨੇ ਕੱਲ ਜਦੋਂ ਚਾਰ ਘੜੀਆਂ ਦਿਨ ਰਹਿੰਦਾ ਹੋਵੇਗਾ, ਉਸ ਵੇਲੇ ਤੇਰੀ ਮੌਤ ਹੋਵੇਗੀ, ਤੇਰੇ ਤਨ ਦੇ ਵਿੱਚੋਂ ਪ੍ਰਾਣ ਨਿਕਲ ਜਾਣਗੇ, ਭਾਵ ਤੂੰ ਮਰ ਜਾਏਗੀ।
ਤਬ ਲਗ ਸਿਮਰੋ ਸ੍ਰੀ ਕਰ ਤਾਰਾ, ਭਾਵ ਸਾਗਰ ਤੇ ਪਾਇਓ ਉਧਾਰਾ।
ਇਸ ਕਰਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਮੌਤ ਦਾ ਸਮਾਂ ਨਹੀਂ ਆਉਂਦਾ, ਉਹਨਾਂ ਚਿਰ ਬਹਿ ਕੇ ਕੌਲਾਂ ਪਰਮੇਸ਼ਰ ਦੇ ਨਾਮ ਨੂੰ ਜਪ, ਉਹਨਾਂ ਨੂੰ ਯਾਦ ਕਰ, ਭਾਵ ਸਾਗਰ ਤੇ ਪਇਓ ਉਧਾਰਾ, ਇਹ ਸੰਸਾਰ ਸਾਗਰ ਤੋਂ ਤੇਰਾ ਪਾਰ ਉਤਾਰਾ ਹੋ ਜਾਏਗਾ।
ਪ੍ਰਥਮ ਜਨਮ ਕੀ ਤੂੰ ਬੜ ਪਾਗਨ, ਹਮਾਰੇ ਬਿਖੇ ਭਈ ਅਨੁਰਾਗਨ।
ਸਤਿਗੁਰੂ ਜੀ ਕੌਲਾਂ ਨੂੰ ਕਹਿੰਦੇ ਨੇ ਕਿ ਪਹਿਲੇ ਜਨਮ ਦੇ ਵਿੱਚ ਤੂੰ ਬਹੁਤ ਹੀ ਪੁੰਨ ਕਰਮ ਕੀਤੇ ਹੋਣਗੇ, ਵੱਡੇ ਭਾਗਾਂ ਵਾਲੇ ਹੈ, ਇਸੇ ਕਰਕੇ ਇਸ ਜਨਮ ਦੇ ਵਿੱਚ ਤੇਰਾ ਸਾਡੇ ਨਾਲ ਪਿਆਰ ਬਣਿਆ।
ਬਹੁਰ ਨਾ ਹੋਏ ਜਗਤ ਮੇ ਫੇਰਾ, ਪਾਇਓ ਉਧਾਰ ਦੁਖਣ ਤੇ ਤੇਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ, ਕਹਿੰਦੇ ਨੇ ਕਿ ਦੁਨੀਆਂ ਦੇ ਉੱਤੇ ਬਾਰ ਬਾਰ ਫੇਰਾ ਤੇਰਾ ਹੁਣ ਨਹੀਂ ਹੋਵੇਗਾ, ਪਾਇਓ ਉਧਾਰ ਦੁਖਣ ਤੇ ਤੇਰਾ, ਤੇਰਾ ਦੁੱਖਾਂ ਤੋਂ ਹੁਣ ਉਧਾਰ ਹੋ ਗਏ।
ਕਛ ਨਹੀਂ ਚਿੰਤਾ ਤਰੋ ਯੋਰ ਮਹੀਆ, ਤਨ ਤਨ ਉੱਤਮ ਪਦ ਲਹੀਆ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਤਾ ਵੀ ਕੋਈ ਚਿੰਤਾ ਨੂੰ ਹਿਰਦੇ ਦੇ ਵਿੱਚ ਧਾਰਨ ਨਾ ਕਰ, ਤਨ ਜਨਮ ਉੱਤਮ ਪਦ ਲਹੀਆ, ਤੇਰਾ ਜਨਮ ਮਨੁੱਖਾ ਧਨਤਾ ਦੇ ਯੋਗ ਹੋ ਗਿਆ, ਅੱਗੇ ਜਾ ਕੇ ਤੈਨੂੰ ਉੱਤਮ ਪਦਵੀ ਦੀ ਪ੍ਰਾਪਤੀ ਹੋਵੇਗੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਕੌਲਾਂ ਦੇ ਨਾਲ ਮੇਲ ਹੋਇਆ। ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਘਟਨਾ ਨੂੰ ਇੰਜ ਬਿਆਨ ਕਰਦੇ।
ਸੱਚੇ ਦਿਲੋਂ ਮੁਰੀਦਾਂ ਤੇ ਪੀਰਾਂ ਵਾਲਾ, ਹੈ ਸੀ ਰੱਖਦੀ ਸੱਚਾ ਪਿਆਰ ਕੌਲਾਂ, ਉਹਦੀ ਪ੍ਰੀਤ ਸੀ ਚੰਦ ਚਕੋਰ ਵਾਲੀ,
ਗੁਰ ਚਰਨਾ ਤੋਂ ਹੋਈ ਬਲਿਹਾਰ ਕੌਲਾਂ। ਜਿਸ ਦਿਨ ਦੀ ਅੰਮ੍ਰਿਤ ਸਰੋਂ ਆਈ, ਹੋਈ ਵਿੱਚ ਵਿਛੋੜੇ ਬਿਮਾਰ ਕੌਲਾਂ। ਸਵਾਂਤੀ ਬੂੰਦ ਨੂੰ ਜਿਵੇਂ ਪਪੀਹਾ ਤਰਸੇ, ਉਵੇਂ ਲੋਚਦੀ ਗੁਰੂ ਦੀਦਾਰ ਕੌਲਾਂ। ਸਰੋਂ ਨਿਕਲ ਕੇ ਜਿਉਂਦੀ ਕਿਵੇਂ ਮੱਛੀ, ਸਰੋਂ ਨਿਕਲ ਕੇ ਜਿਉਂਦੀ ਕਿਵੇਂ ਮੱਛੀ। ਅੰਤ ਹੋ ਗਈ ਸਖਤ ਲਾਚਾਰ ਕੌਲਾਂ, ਕੌਲ ਜਿਵੇਂ ਮੁਰਝਾ ਜਾਏ ਬਿਨਾਂ ਸੂਰਜ, ਤਿਵੇਂ ਪਈ ਰਹਿੰਦੀ ਸਿਰ ਡਾਰ ਕੌਲਾਂ। ਪਹੁੰਚੇ ਸਤਿਗੁਰੂ ਪ੍ਰੇਮ ਦੇ ਵਸ ਹੋਏ, ਜਿੱਥੇ ਪਈ ਬਿਮਾਰ ਵਿਚਾਰ ਕੌਲਾਂ। ਪਵੇ ਸੁੱਖ ਦੀ ਖੇਤੀ ਤੇ ਜਿਵੇਂ ਬਰਖਾ, ਮਰਦੀ ਜਿਉ ਪਈ ਹੌਸਲਾ ਧਾਰ ਕੌਲਾਂ। ਉੱਤੇ ਚਰਨਾਂ ਦੇ ਸੁੱਟ ਕੇ ਸੀਸ ਤਾਈ, ਦਿੱਤੀ ਹੰਝੂਆਂ ਦੀ ਬੰਨ ਤਾਰ ਕੌਲਾਂ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟ ਕਰਕੇ ਕਹਿਆ ਚਿੱਤ ਆਵੇ ਕਰਤਾਰ ਕੌਲਾਂ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਹੰਝੂਆਂ ਦੀ ਧਾਰ ਸਤਿਗੁਰਾਂ ਦੇ ਚਰਨਾਂ ਤੇ ਪਾ ਦਿੱਤੀ ਕੌਲਾਂ ਨੇ। ਸਤਿਗੁਰਾਂ ਨੇ ਮਿਹਰ ਦੀ ਨਜ਼ਰ ਦੇ ਨਾਲ ਕੌਲਾਂ ਨੂੰ ਤੱਕਿਆ, ਉਹਦੇ ਨਾਲ ਬਚਨ ਬਿਲਾਸ ਕੀਤੇ ਤੇ ਬਚਨ ਕੀਤਾ, ਚਿੱਤ ਆਵੇ ਕਰਤਾਰ ਕੌਲਾਂ। ਹੇ ਕੌਲਾਂ, ਤੈਨੂੰ ਪਰਮੇਸ਼ਰ ਚੇਤੇ ਆਵੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਨਾਲ ਬਚਨ ਕੀਤੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਜਿਸ ਤਰ੍ਹਾਂ ਕਥਾ ਨੂੰ ਅੱਗੋਂ ਕਵੀ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।